ओंकार सतनाम कर्ता पुरख निर्भउ निर्वैर अकाल मूरत अजूनी सैभं गुर प्रसाद एक ओंकार सतनाम कर्ता पुरख निर्भउ निर्वैर अकाल मूरत अजूनी सैभं गुर प्रसाद एक ओंकार सतनाम कर्ता पुरख निर्भउ निर्वैर अकाल मूरत अजूनी सैभं गुर प्रसाद एक ओंकार सतनाम कर्ता पुरख निर्भउ निर्वैर अकाल मूरत अजूनी सैभं गुर प्रसाद एक ओंकार सतनाम कर्ता पुरख निर्भउ निर्वैर अकाल मूरत अजूनी सैभं गुर प्रसाद वाहे गुरु वाहे गुरु वाहे गुरु वाहे गुरु वाहे गुरु वाहेगुरु जी का खालसा वाहेगुरु जी की फतह। परम सत्कार योग सतगुरां दी साजी निवाजी साध संग जीओ अज असी पहले पातशाह श्री गुरु नानक देव जी महाराज की उस्तत विच उचारण किते हुए सवैया की लड़ी विच चौथे सवैये की विचार आरंभ करांगे। गावे कपिलाद आद जोगेश्वर अपरंपर अवतार वरो गावे जम दगन परशुरामेश्वर कर कुठार रग तेज हरेओ उधो अक्रूर विदर गुण गावे सर्वातम जिन जानेओ कब कल सुजस गावो गुरु नानक राज जोग जिन मानेओ। कल पट जी कहिंदे हन उस गुरु नानक देव पातशाह जी दे गुण कौन कौन गा रहा है तो जदों सत संगत अज मैं इन्हां सवैयां दी विचार कर रहा सी क्योंकि इहदे विच कुछ उन्हां ऋषियां मुनियां महात्मा तथा जिन्हां दा जिक्र हिंदू मत दे ग्रंथां विच आम तौर ते आउंदा है। इह ठीक है कि साडी जो अज दी पनीरी है उन्हां नूं ते अपने गुरु साहिबान दे नाम तथा अपने सिख शहीदां दे नाम ईवन पंज प्यारियां ते चार साहिबजादियां दे नाम भी चेते नहीं रहे। इतना वड्डा इह भंडार जो भट्टां ने अपनी श्रद्धा दे नाल जो कुछ उन्हां नूं गुरु नानक देव जी विचों नजर आया जो कुछ उन्हां नूं गुरु रामदास जी दे दर्शन करके उन्हां दी हजूरी विच आ के या आम तौर ते विद्वानां दी राय है कि इह भट्ट गोइंदवाल विखे उस समय आए जदों गुरु रामदास जी ज्योति जो समा चुके सन और गुरु अर्जुन देव जी नूं गुरता गद्दी दा जिम्मेवारी पद सौंपया जा रहा सी। ਪਰ ਉਹਨਾਂ ਨੇ ਜੋ ਕੁਝ ਗੁਰੂ ਕੇ ਸਿੱਖਾਂ ਪਾਸੋਂ ਜੋ ਗੁਰੂ ਕੀ ਸੰਗਤ ਵਿਚ ਰਹਿ ਕੇ ਅਨੁਭਵ ਕੀਤਾ ਉਹਦੇ ਆਧਾਰ ਤੇ ਉਹਨਾਂ ਨੇ ਇਹਨਾਂ ਸਵਈਆਂ ਵਿਚ ਗੁਰੂ ਪਾਤਸ਼ਾਹ ਦੀ ਉਸਤ ਕੀਤੀ। ਹੁਣ ਜਦੋਂ ਕਿਸੇ ਉਸ ਰਿਸ਼ੀ ਮੁਨੀ ਮਹਾਤਮਾ ਦਾ ਨਾਮ ਆਵੇਗਾ ਤਾਂ ਸਾਨੂੰ ਇਕ ਵਾਰੀ ਐਂ ਪ੍ਰਤੀਤ ਹੋਵੇਗਾ ਕਿ ਅਸੀਂ ਤੇ ਨਹੀਂ ਜਾਣਦੇ ਕੌਣ ਹਨ। ਇਹ ਵੀ ਠੀਕ ਹੈ ਕਿ ਉਹਨਾਂ ਸਾਰਿਆਂ ਦੀ ਬੇਸਿਕਲੀ ਜਾਣਕਾਰੀ ਦੇਣੀ ਜਾਂ ਲੈਣੀ ਉਹਦੇ ਲਈ ਇੱਕ ਬਹੁਤ ਲੰਮਾ ਸਮਾਂ ਚਾਹੀਦਾ। ਹਾਂ, ਲੋੜ ਅਨੁਸਾਰ ਸਮੇਂ ਸਮੇਂ ਦਾਸ ਇਸ਼ਾਰੇ ਮਾਤਰ ਦੱਸੇਗਾ। ਜੇ ਉਹਨਾਂ ਦਾ ਪੂਰਾ ਵੇਰਵਾ ਤੇ ਪੂਰਾ ਗਿਆਨ ਦੇਣ ਲੱਗੇ ਫਿਰ ਸਮਾਂ ਬਹੁਤ ਚਾਹੀਦਾ। ਅਸੀਂ ਕਿਉਂਕਿ ਪਾਠ ਸੰਥਾ ਤੇ ਅਰਥਾਂ ਤੋਂ ਜਾਣੂ ਹੋਣਾ ਹੈ। ਭੱਟ ਜੀ ਕਹਿੰਦੇ ਨੇ ਗਾਵੇਂ ਕਪਿਲਾਤ, ਇਹ ਆਦਿ ਸ਼ਬਦ ਜਦੋਂ ਵੀ ਆਉਂਦਾ ਸਨਕਾਦ ਜਨਕਾਦ ਇੰਦਰਾਦ ਪ੍ਰਹਿਲਾਦ ਆਦਿਕ, ਇਹਦਾ ਮਤਲਬ ਹੈ ਕਿ ਪ੍ਰਹਿਲਾਦ ਅਤੇ ਕੁਝ ਹੋਰ, ਬ੍ਰਹਮਾ ਅਤੇ ਕੁਝ ਹੋਰ। ਇਸੇ ਤਰ੍ਹਾਂ ਕਪਿਲਾਦ, ਕਪਿਲ ਇੱਕ ਐਸਾ ਰਿਸ਼ੀ ਮੁਨੀ ਹੋਇਆ ਜਿਸ ਨੇ ਉਹ ਪੁਰਾਤਨ ਗ੍ਰੰਥ ਲਿਖੇ ਨੇ ਜਿਨ੍ਹਾਂ ਨੂੰ ਸ਼ਾਸਤਰ ਕਿਹਾ ਜਾਂਦਾ, ਪੁਰਾਣ ਕਿਹਾ ਜਾਂਦਾ। ਤੋ ਕਹਿੰਦੇ ਨੇ ਉਹ ਕਪਿਲ ਅਤੇ ਉਸਦੇ ਹੋਰ ਜੈਮਨੀ ਮੀਮਾਂਸਾ ਹੋਰ ਕਈ ਰਿਸ਼ੀ ਸਾਥੀ ਜੋ ਹਨ ਉਹ ਵੀ ਗੁਣ ਗਾਇਨ ਕਰਦੇ। ਤੁਸੀਂ ਆਖੋਗੇ ਕਪਿਲਾਦ ਕਦੋਂ ਹੋਇਆ, ਗੁਰੂ ਨਾਨਕ ਪਾਤਸ਼ਾਹ ਕਦੋਂ ਹੋਏ? ਪਰ ਉਹ ਗੱਲ ਧਿਆਨ ਵਿਚ ਰੱਖਣੀ ਹੈ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾ ਹੈ। ਜੋਤ ਪਰਮਾਤਮਾ ਦੀ ਤੇ ਸਦਾ ਹੀ ਕਾਇਮ ਸੀ। ਤੋ ਜਿਤਨੇ ਵੀ ਭਗਤ ਰਿਸ਼ੀ ਮੁਨੀ ਮਹਾਤਮਾ ਨੇ ਉਹ ਸਭ ਉਸ ਜੋਤ ਦਾ ਹੀ ਗੁਣ ਗਾਇਨ ਕਰਦੇ ਨੇ। ਇਹ ਵੱਖਰੀ ਗੱਲ ਹੈ ਕਿ ਉਸਦਾ ਨਾਮ ਕੁਝ ਹੋਰ ਰੱਖ ਲਿਆ, ਉਸਦਾ ਕਿਸੇ ਹੋਰ ਅਵਤਾਰ ਪੈਗੰਬਰ ਨਾਲ ਜੋੜਿਆ ਗਿਆ, ਪਰ ਗੱਲ ਪਰਮਾਤਮਾ ਦੀ ਹੋ ਰਹੀ ਹੈ। ਇਸ ਲਈ ਭੱਟ ਜੀ ਕਹਿੰਦੇ ਨੇ ਗਾਵੇਂ ਕਪਿਲਾਦ ਆਦਿ ਜੋਗੇਸ਼ਵਰ ਅਪਰੰਪਰ ਅਵਤਾਰ ਵਰੋ। ਉਹ ਪਰੇ ਤੋਂ ਪਰੇ ਅਪਰੰਪਰ ਪਰਮਾਤਮਾ ਜੋ ਹੈ ਜਿਸ ਨੇ ਸੰਸਾਰ ਦੇ ਭਲੇ ਵਾਸਤੇ ਇਹ ਅਵਤਾਰ ਗੁਰੂ ਨਾਨਕ ਦੇ ਰੂਪ ਇਸ ਸੰਸਾਰ ਵਿਚ ਆਏ, ਉਹਨਾਂ ਦਾ ਜਸ ਕਪਿਲ ਆਦਿਕ ਅਤੇ ਜੋਗੀ ਆਦਿਕ ਸਭ ਹੀ ਕਰ ਰਹੇ। ਗਾਵੇ ਜਮ ਦਗਨ ਪਰਸ ਰਾਮੇਸ਼ੁਰ ਕਰ ਕੁਠਾਰ ਰਗ ਤੇਜ ਹਰਿਓ। ਹੁਣ ਉੱਪਰ ਸੀ ਗਾਵੇ, ਇੱਥੇ ਗਾਵੇ। ਇਹ ਜਿਹੜਾ ਸਪੈਲਿੰਗਾਂ ਦਾ ਅੰਤਰ ਹੈ ਤੇ ਉਚਾਰਨ ਦਾ ਫਰਕ ਹੈ, ਇਹ ਜ਼ਰੂਰ ਚੇਤੇ ਰੱਖਣਾ। ਆਮ ਤੌਰ ਤੇ ਨਾ ਪਤਾ ਹੋਣ ਕਰਕੇ ਅਸੀਂ ਗਾਵੇ ਨੂੰ ਵੀ ਗਾਵੇ ਬੋਲਦੇ ਹਾਂ ਤੇ ਗਾਵੇ ਨੂੰ ਗਾਵੇ ਬੋਲਦਾ ਹੀ। ਇਹ ਬਾਰ ਬਾਰ ਮੈਂ ਇਸ ਲਈ ਧਿਆਨ ਦਵਾ ਰਿਹਾ ਕਿਉਂਕਿ ਦਾਸ ਨੂੰ ਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਬਹੁਤ ਲੰਮਾ ਸਮਾਂ ਹੋਇਆ। ਬੁਨਿਆਦੀ ਤੌਰ ਤੇ ਸਾਡੀਆਂ ਲਗਾ ਮਾਤਰਾਂ ਦਾ ਗਿਆਨ ਨਾ ਹੋਣ ਕਰਕੇ ਪਹਿਲੇ ਹਰ ਗੁਰਮੁਖੀ ਪੜ੍ਹਨ ਵਾਲੇ ਨੂੰ ਮੁਹਾਰਨੀ ਪੜ੍ਹਾਈ ਜਾਂਦੀ ਸੀ। ਉਹਨੂੰ ਸਿਹਾਰੀਆਂ ਬਿਹਾਰੀਆਂ ਛੋਟੀਆਂ ਮਾਤਰਾ ਵੱਡੀਆਂ ਮਾਤਰਾ ਦਾ ਗਿਆਨ ਕਰਾਇਆ ਜਾਂਦਾ ਸੀ। ਉਹਦੇ ਉਚਾਰਨ ਵਿਚ ਕੋਈ ਕਠਿਨਾਈ ਨਹੀਂ ਸੀ ਆਉਂਦੀ, ਪਰ ਹੁਣ ਸਾਡਾ ਬੇਸਿਕਲੀ ਜਿਹੜਾ ਗਿਆਨ ਹੈ ਉਹ ਘਟ ਗਿਆ। ਇਸ ਪਾਸੇ ਅਸੀਂ ਧਿਆਨ ਵੀ ਨਹੀਂ ਦੇ ਰਹੇ। ਕੀ ਹੋਇਆ, ਕੁਝ ਬਿਰਲੇ ਗੁਰਸਥਾਨਾਂ ਦੇ ਪ੍ਰਬੰਧਕ ਹਨ ਜਿਹੜੇ ਇਸ ਪਾਸੇ ਯਤਨਸ਼ੀਲ ਨੇ ਕਿ ਜਿੱਥੇ ਆਪਣੇ ਬੱਚਿਆਂ ਨੂੰ ਅਸੀਂ ਚੰਗੇ ਸਕੂਲਾਂ ਵਿਚ ਭੇਜਣਾ, ਉਹਨਾਂ ਨੂੰ ਨਾਲ ਨਾਲ ਗੁਰਮੁਖੀ ਅੱਖਰਾਂ ਦਾ ਗਿਆਨ ਵੀ ਕਰਾਉਣਾ। ਜੇ ਸੱਚਮੁੱਚ ਸਾਰੇ ਹੀ ਗੁਰੂ ਘਰਾਂ ਦੇ ਜ਼ਿੰਮੇਦਾਰ ਇਸ ਪਾਸੇ ਧਿਆਨ ਦੇਣ ਤੇ ਕੋਈ ਐਡੀ ਵੱਡੀ ਸਮੱਸਿਆ ਨਹੀਂ, ਕਿਉਂਕਿ ਜਿਤਨੀ 50 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗ ਕੀ ਮਾਤਾਵਾਂ ਭੈਣਾਂ ਤੇ ਕੀ ਬਜ਼ੁਰਗ ਵੀਰ ਮਿਲਦੇ ਨੇ, ਉਨ੍ਹਾਂ ਦੇ ਮੂੰਹੋਂ ਆਮ ਮੁਹਾਰੇ ਨਿਕਲਦਾ ਜੀ ਅਸੀਂ ਇਹ ਗੁਰਮੁਖੀ ਗੁਰਦੁਆਰੇ ਵਿਚ ਪੜ੍ਹੀ। ਇਹਦਾ ਮਤਲਬ ਗੁਰਦੁਆਰੇ ਦੇ ਗ੍ਰੰਥੀ ਸਾਹਿਬਾਨ ਦੀ ਗੁਰੂ ਮਹਾਰਾਜ ਦੀ ਹੋਰ ਸੇਵਾ ਦੇ ਨਾਲ ਇਹ ਵੀ ਇੱਕ ਡਿਊਟੀ ਸੀ ਕਿ ਉਹ ਬੱਚਿਆਂ ਨੂੰ ਗੁਰਮੁਖੀ ਅੱਖਰਾਂ ਦਾ ਗਿਆਨ ਕਰਾਉਂਦੇ ਸਨ। ਖੈਰ ਇਸ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ। ਤੋਂ ਇੱਥੇ ਗੱਲ ਚੱਲੀ ਸੀ ਗਾਵੇਂ ਤੇ ਗਾਵੇ ਦੀ। ਗਾਵੇਂ ਉੱਥੇ ਆਏਗਾ ਜਿੱਥੇ ਬਹੁ ਵਚਨ ਦੀ ਗੱਲ ਹੈ, ਗਾਵੇ ਉੱਥੇ ਆਏਗਾ ਜਿੱਥੇ ਇੱਕ ਵਚਨ ਦੀ ਗੱਲ ਹੈ। ਪਹਿਲੀ ਪੰਕਤੀ ਵਿੱਚ ਕਿਹਾ ਭੱਟ ਜੀ ਨੇ, ਗਾਵੇਂ ਕਪਿਲਾਦ ਆਦ ਜੋਗੇਸ਼ਵਰ। ਬੜੇ ਬੜੇ ਜੋਗੀ ਤੇ ਜੋਗੇਸ਼ਵਰ ਦਾ ਮਤਲਬ ਹੈ ਜੋਗੀਆਂ ਦੇ ਸ਼੍ਰੋਮਣੀ। ਆਦ ਕਹੀਏ ਮੁੱਢ ਸਮੇਂ ਤੋਂ, ਅਪਰੰਪਰ ਅਵਤਾਰ ਵਰੋ, ਉਹ ਸ੍ਰੇਸ਼ਟ ਅਵਤਾਰ ਜਿਨ੍ਹਾਂ ਨੇ ਸਮੇਂ ਸਮੇਂ ਸੰਸਾਰ ਦੇ ਅੰਦਰ ਆ ਕੇ ਸੰਸਾਰ ਦੇ ਲੋਕਾਂ ਦਾ ਭਲਾ ਕੀਤਾ। ਕਹਿੰਦੇ ਉਹ ਸਾਰੇ ਹੀ ਤੁਹਾਡਾ ਜਸ ਗਾ ਰਹੇ ਹਨ। ਗਾਵੇ ਜਮ ਦਗਨ ਇੱਕ ਰਿਸ਼ੀ ਦਾ ਨਾਮ ਹੈ, ਪਰਸਰਾਮੇਸ਼ਵਰ ਇਹ ਉਸਦੇ ਇੱਕ ਪੁੱਤਰ ਪਰਸਰਾਮ ਦਾ ਨਾਮ ਹੈ। ਕਰ ਕੁਠਾਰ ਰਗ ਤੇਜ ਹਰਿਓ, ਜਿਹਦੇ ਹੱਥ ਵਿੱਚ ਕੁਹਾੜਾ ਸੀ ਔਰ ਜਿਸਨੇ ਛਤਰੀਆਂ ਦਾ ਕਈ ਵਾਰੀ ਨਾਸ ਕੀਤਾ, ਪਰ ਜਦੋਂ ਸ੍ਰੀ ਰਾਮ ਚੰਦਰ ਜੀ ਜੋ ਰਘੂਕੁਲ ਵਿੱਚ ਹੋਏ ਉਹਨਾਂ ਦੇ ਚਰਨਾਂ ਤੇ ਸੀਸ ਨਵਾਇਆ ਤੇ ਉਹਨਾਂ ਨੇ ਉਹਦੀ ਸਾਰੀ ਸੱਤਿਆ ਸ਼ਕਤੀ ਤੇਜ ਹਰ ਲਿਆ। ਕਹਿੰਦੇ ਨੇ ਉਹ ਜਮ ਦਗਨ ਰਿਸ਼ੀ, ਉਹ ਪਰਸਰਾਮ ਵੀ ਤੁਹਾਡਾ ਜਸ ਗਾ ਰਿਹਾ ਹੈ। ਉਦੋ ਅਕਰੂਰ ਬੇਦਰ ਗੁਣ ਗਾਵੇ, ਇਹ ਹੁਣ ਸਾਰੇ ਤ੍ਰੇਤੇ ਯੁੱਗ ਦੇ ਹਨ ਜਿਨ੍ਹਾਂ ਵਿੱਚ ਉਦੋ ਦਾ ਨਾਮ ਆਇਆ। ਇਹ ਰਿਸ਼ਤੇ ਵਿੱਚ ਸ੍ਰੀ ਕ੍ਰਿਸ਼ਨ ਜੀ ਦਾ ਚਾਚਾ ਸੀ ਔਰ ਉਹਨਾਂ ਦਾ ਪਰਮ ਮਿੱਤਰ ਵੀ ਸੀ। ਇਸੇ ਤਰ੍ਹਾਂ ਅਕਰੂਰ, ਇਹ ਵੀ ਉਹਨਾਂ ਦਾ ਸਮੇਂ ਵਿੱਚ ਇੱਕ ਮਹਾਂਪੁਰਸ਼ ਜਾਂ ਨਿਕਟਵਰਤੀ ਸੀ। ਔਰ ਬਿਦਰ ਦਾ ਨਾਮ ਤੁਸੀਂ ਬਹੁਤ ਵਾਰੀ ਸੁਣਦੇ ਹੋ, ਜਿਹੜਾ ਕਿ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਭਗਤ ਸੀ। ਇਹ ਸਾਰੇ ਵੀ ਗੁਣ ਗਾਵੇ, ਉਧੋ ਅਕਰੂਰ ਬਿਦਰ ਗੁਣ ਗਾਵੇ, ਇਹ ਸਾਰੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਗੁਣ ਗਾਉਂਦੇ ਨੇ। ਭਾਵ ਗੁਰੂ ਨਾਨਕ ਦੇਵ ਪਾਤਸ਼ਾਹ ਤੁਹਾਡੇ ਗੁਣ ਗਾਇਨ ਕਰਦੇ ਹਨ। ਕਿਉਂ ਕਰਦੇ ਨੇ? ਸਰਬਾਤਮ ਜਿਨ ਜਾਣੇ, ਜਿਸ ਗੁਰੂ ਨਾਨਕ ਦੇਵ ਜੀ ਨੇ ਸਰਬਾਤਮ ਸਾਰਿਆਂ ਦੇ ਅੰਦਰ ਵਸਦੇ ਪਰਮਾਤਮਾ ਨੂੰ ਜਾਣਿਆ ਹੈ। ਕਬ ਕਲ, ਇਹ ਕੱਲ ਕਵੀ ਵੀ, ਸੁਜਸ ਗਾਵੋ ਗੁਰੂ ਨਾਨਕ, ਮੈਂ ਵੀ ਗੁਰੂ ਨਾਨਕ ਦੇਵ ਜੀ ਦਾ ਸ੍ਰੇਸ਼ਟ ਜਸ ਗਾਇਨ ਕਰਦਾ ਹਾਂ। ਰਾਜ ਜੋਗ ਜਿਨ ਮਾਣਿਓ, ਜਿਨ੍ਹਾਂ ਨੇ ਗ੍ਰਸਥ ਵਿੱਚ ਰਹਿ ਕੇ ਰਾਜ ਵੀ ਮਾਣਿਆ ਅਤੇ ਗ੍ਰਸਥ ਵਿੱਚ ਰਹਿੰਦਿਆਂ ਉਸ ਪਰਮੇਸ਼ਵਰ ਨਾਲ ਵੀ ਜੁੜੇ, ਇਸ ਲਈ ਉਹ ਰਾਜਾ ਜੋਗੀ ਸਨ। ਇਹ ਸਾਰੇ ਵੀ ਉਨ੍ਹਾਂ ਦੇ ਗੁਣ ਗਾ ਰਹੇ ਨੇ। ਔਰ ਕਵੀ ਕੱਲ ਜੀ ਕਹਿੰਦੇ ਨੇ, ਮੈਂ ਵੀ ਐਸੇ ਗੁਰੂ ਨਾਨਕ ਦੇਵ ਜੀ ਦਾ ਜਸ ਗਾਇਨ ਕਰਦਾ ਹਾਂ। ਗਾਵੇਂ ਗੁਣ ਬਰਨ ਚਾਰ ਖੱਟ ਦਰਸ਼ਨ, ਬ੍ਰਹਮਾਦਿਕ ਸਿਮਰੰਥ ਗੁਣਾ, ਗਾਵੇ ਗੁਣ ਸੇਸ ਸ਼ਹਿ ਜੇਬਾ ਰਸ, ਆਦ ਅੰਤ ਲਿਵ ਲਾਗ ਧੁਨਾ, ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ, ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵੇ ਗੁਣ ਗਾਉਂਦੇ ਹਨ, ਗੁਣ ਵਰਨ ਚਾਰ ਵਰਨ ਜੋ ਬ੍ਰਾਹਮਣ ਨੇ ਸਮਾਜ ਵਿੱਚ ਨਿਸ਼ਚਿਤ ਕੀਤੇ ਹਨ, ਜਿਨ੍ਹਾਂ ਵਿੱਚ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਖੱਟ ਦਰਸ਼ਨ ਛੇ ਭੇਖ, ਜੋਗੀ, ਜੰਗਮ, ਸਿਰੇਵੜੇ, ਸੰਨਿਆਸੀ ਆਦਿਕ, ਅਤੇ ਬ੍ਰਹਮਾਦਿਕ, ਬ੍ਰਹਮਾ ਅਤੇ ਹੋਰ ਦੇਵੀ ਦੇਵਤੇ। ਸਿਮਰੰਥ ਗੁਣਾ, ਸਿਮਰੰਥ ਤੋਂ ਮਤਲਬ ਸਿਮਰਦੇ ਹਨ, ਗੁਣਾਂ ਨੂੰ ਯਾਦ ਕਰਦੇ ਹਨ। ਗਾਵੇ ਗੁਣ ਸ਼ੇਸ਼ ਗਾਉਂਦਾ ਹੈ, ਸ਼ੇਸ਼ ਨਾਗ ਵੀ ਤੁਹਾਡੇ ਗੁਣ। ਸਹਿਸ ਜੇਬਾ ਰਸ ਜਿਹਦੀਆਂ ਹਜ਼ਾਰ ਜੀਬਾਂ ਹਨ, ਔਰ ਬੜੇ ਰਸ ਦੇ ਨਾਲ ਆਦ ਅੰਤ ਲਿਬ ਲਾਗ ਧੁਨਾ। ਆਦ ਕਹਿੰਦੇ ਨੇ ਮੁੱਢ ਨੂੰ, ਅੰਤ ਕਹਿੰਦੇ ਨੇ ਅਖੀਰ ਨੂੰ। ਆਦ ਦੇ ਦੱਦੇ ਨੂੰ ਸਿਆਰੀ ਹੈ, ਅੰਤ ਦੇ ਤੱਤੇ ਨੂੰ ਸਿਆਰੀ ਹੈ। ਮੁੱਢ ਤੋਂ ਲੈ ਕੇ ਅਖੀਰ ਤੀਕਰ ਭਾਵ ਸਦਾ ਹੀ ਲਿਬ ਲਾ ਕੇ ਬੜੀ ਧੁਨ ਦੇ ਨਾਲ, ਬੜੇ ਪਿਆਰ ਦੇ ਨਾਲ ਉਹ ਤੁਹਾਡੇ ਗੁਣ ਗਾ ਰਹੇ। ਹੁਣ ਸਤਸੰਗ ਜੀ, ਇਹਦੇ ਨਾਲ ਕੁਝ ਐਸੀਆਂ ਕਥਾਵਾਂ ਜੁੜੀਆਂ ਹੋਈਆਂ ਨੇ, ਸੁਣਾਉਣ ਨੂੰ ਚਿੱਤ ਕਰਦਾ ਹੈ ਤੇ ਸੁਣਨ ਦੇ ਨਾਲ ਸਾਡਾ ਗਿਆਨ ਵੀ ਵਧਦਾ। ਪਰ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਇਹਨਾਂ ਦਾ ਗੁਰਮਤ ਨਾਲ ਕੀ ਤਲਕ ਹੈ। ਨਹੀਂ, ਹੁਣ ਜਿਹੜੇ ਭਾਟਾ ਹਨ, ਕਿਉਂਕਿ ਉਹਨਾਂ ਦੀ ਨੌਲੇਜ, ਉਹਨਾਂ ਦਾ ਗਿਆਨ ਇਹਨਾਂ ਸਾਰੇ ਦੇਵੀ ਦੇਵਤਿਆਂ, ਭਗਤਾਂ, ਮਹਾਂਪੁਰਸ਼ਾਂ ਦੇ ਬਾਰੇ ਵਿੱਚ ਹੈ, ਉਹਨਾਂ ਨੇ ਉਹਨਾਂ ਦਾ ਵਰਣਨ ਕੀਤਾ, ਇਸ ਲਈ ਸਾਨੂੰ ਉਹਨਾਂ ਬਾਰੇ ਕੁਝ ਨਾ ਕੁਝ ਜਾਣਕਾਰੀ ਹੋਣੀ ਜ਼ਰੂਰੀ ਹੈ। ਕਹਿੰਦੇ ਨੇ ਜਦੋਂ ਧਰਤੀ ਰਚੀ ਗਈ ਤੇ ਪਰਮੇਸ਼ੁਰ ਨੇ ਵਿਚਾਰ ਕੀਤੀ ਵੀ ਧਰਤੀ ਦਾ ਭਾਰ ਕੌਣ ਚੁੱਕੇਗਾ, ਇਹ ਹੈ ਮਿਥਿਆਸ, ਇਹਨੂੰ ਅਸੀਂ ਕਿਸੇ ਸੱਚ ਦੀ ਕਸਵੱਟੀ ਤੇ ਪਰਖ ਕੇ ਨਹੀਂ ਦੱਸ ਸਕਦੇ, ਪਰ ਇਹ ਪ੍ਰਚਲਿਤ ਹੈ ਕਿਸੇ ਨਾ ਕਿਸੇ ਰੂਪ ਵਿਚ। ਕਿਸੇ ਨੇ ਆਖਿਆ ਇਸ ਧਰਤੀ ਦਾ ਭਾਰ ਧੌਲੇ ਬਲਦ ਨੇ ਚੁੱਕੇ, ਕੁਝ ਕਹਿੰਦੇ ਹਨ ਵਿਚਾਰ ਕੀਤੀ ਗਈ ਕਿ ਧਰਤੀ ਦਾ ਭਾਰ ਸ਼ੇਸ਼ਨਾਗ ਨੂੰ ਚੁਕਾਇਆ ਜਾਏ। ਸ਼ੇਸ਼ਨਾਗ ਜਿਸ ਦੇ ਹਜ਼ਾਰ ਫਨ ਹਨ, ਹਾਜ਼ਰ ਹੋ ਗਿਆ, ਭਾਈ ਧਰਤੀ ਦਾ ਭਾਰ ਤੂੰ ਚੁੱਕਣਾ। ਮਹਾਰਾਜ ਸਤਵਚਨ, ਪਰ ਕਦੋਂ ਤੱਕ ਚੁੱਕਣਾ, ਇਹ ਭਾਰ ਮੇਰੇ ਸਿਰ ਤੋਂ ਕਦੋਂ ਲਵੇਗਾ। ਕਹਿੰਦੇ ਨੇ ਕਿਹਾ ਗਿਆ ਕਿ ਤੇਰੇ ਹਜ਼ਾਰ ਫਨ ਹਨ। ਸੱਪ ਦੀ ਜੀਭ ਅੱਗੋਂ ਫਟੀ ਹੁੰਦੀ ਹੈ, ਦੋ ਜੀਭਾਂ ਹੁੰਦੀਆਂ। ਕਹਿੰਦੇ ਹਰ ਜੀਭਾ ਦੇ ਨਾਲ ਤੂੰ ਨਿਤ ਮੇਰਾ ਨਵਾਂ ਨਾਮ ਲਏਗਾ, ਜਦੋਂ ਮੇਰੇ ਨਾਮ ਮੁੱਕ ਜਾਣਗੇ ਉਦੋਂ ਤੇਰੇ ਸਿਰ ਤੋਂ ਧਰਤੀ ਦਾ ਭਾਰ ਉਤਰ ਜਾਏ। ਕਹਿੰਦੇ ਨੇ ਅੱਜ ਤੀਕਰ ਉਹ ਸ਼ੇਸ਼ਨਾਗ ਆਪਣੀ ਹਰ ਜੀਭਾ ਦੇ ਨਾਲ ਪਰਮਾਤਮਾ ਦਾ ਨਿਤ ਨਵਾਂ ਨਾਮ ਲੈਂਦਾ ਹੈ, ਔਰ ਨਾਮ ਲੈਂਦਿਆਂ ਲੈਂਦਿਆਂ ਕਿਤਨਾ ਸਮਾਂ ਹੋ ਗਿਆ, ਪਰ ਨਾ ਪਰਮੇਸ਼ੁਰ ਦੇ ਨਾਮ ਮੁੱਕੇ ਨੇ ਤੇ ਨਾ ਉਹਦੇ ਸਿਰ ਤੋਂ ਧਰਤੀ ਦਾ ਭਾਰ ਲੱਥਾ। ਹੁਣ ਇਹ ਮਿਥਿਆਸ ਜਿਨ੍ਹਾਂ ਦਾ ਇਹ ਜ਼ਿਕਰ ਹੈ ਉਹ ਤੇ ਇਸ ਗੱਲ ਦੇ ਜਾਣੂ ਨੇ, ਪਰ ਅਸੀਂ ਇਸ ਨਾਲ ਬਹੁਤਾ ਵਾਸਤਾ ਨਹੀਂ ਲੱਗ। ਪਰ ਕਿਉਂਕਿ ਇੱਥੇ ਬਾਣੀ ਚ ਆਇਆ ਹੈ ਗਾਵੇ ਗੁਣ ਸ਼ੇਸ਼ ਸਹਿਸ ਜੇਬਾ ਰਸ ਆਦ ਅੰਤ ਲਿਵ ਲਾਗ ਧੁਨਾ, ਜਿਹੜੇ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੀਕਰ ਭਾਵ ਸਦਾ ਹੀ ਲਿਵ ਲਾ ਕੇ ਤੁਹਾਡੇ ਗੁਣ ਗਾ ਰਹੇ ਹਨ। ਗਾਵੇ ਗੁਣ ਮਹਾਂਦੇਵ ਬੈਰਾਗੀ, ਇਸੇ ਤਰ੍ਹਾਂ ਮਹਾਂਦੇਵ ਦੇਵਤਿਆਂ ਵਿਚੋਂ ਸ਼੍ਰੋਮਣੀ ਦੇਵ ਸ਼੍ਰੀ ਸ਼ਿਵ ਜੀ ਨੂੰ ਮਹਾਂਦੇਵ ਕਿਹਾ, ਕਿਉਂਕਿ ਵਿਚੋਂ ਅੱਖਰੀ ਅਰਥ ਵੀ ਅਸੀਂ ਕਰਨੇ ਨੇ ਮਹਾਂਦੇਵ। ਦੇਵ ਦਾ ਮਤਲਬ ਤੇ ਦੇਵਤਾ ਹੈ, ਮਹਾਂਦੇਵ ਵੱਡਾ ਦੇਵਤਾ, ਦੇਵਤਿਆਂ ਚੋਂ ਸ਼੍ਰੋਮਣੀ ਦੇਵ, ਉਹ ਵੀ ਗੁਣ ਗਾ ਰਿਹਾ ਜਿਹੜਾ ਕਿ ਬਹੁਤ ਬੈਰਾਗੀ ਹੈ। ਗਾਵੇ ਗੁਣ ਮਹਾਂਦੇਵ ਬੈਰਾਗੀ, ਕਿਉਂ ਗੁਣ ਗਾ ਰਿਹਾ, ਜਿਨ ਧਿਆਨ ਨਿਰੰਤਰ ਜਾਣੇ, ਜਿਸ ਗੁਰੂ ਨਾਨਕ ਦੇਵ ਜੀ ਨੇ ਨਿਰੰਤਰ ਇੱਕ ਰਸ ਉਸ ਪਰਮਾਤਮਾ ਦਾ ਗਿਆਨ ਜਾਣੇ, ਭਾਵ ਜਿਨ੍ਹਾਂ ਨੇ ਸਾਰੇ ਸੰਸਾਰ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਵਿਆਪਕ ਦੇਖੀ। ਦੇਖੋ ਹਰ ਬੰਦਾ ਆਪਣੀ ਜ਼ਾਤ ਨਾਲ, ਬਰਾਦਰੀ ਨਾਲ, ਇਲਾਕੇ ਨਾਲ, ਪਰਿਵਾਰ ਨਾਲ ਜੁੜਿਆ ਹੁੰਦਾ, ਪਰ ਗੁਰੂ ਨਾਨਕ ਦੇਵ ਜੀ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਦੇਖੇ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ। ਬਾਬੇ ਨੇ ਆਪਣੇ ਪ੍ਰਚਾਰ ਦਾ ਖੇਤਰ ਸਿਰਫ ਪੰਜਾਬ ਦੀ ਧਰਤੀ ਜਾਂ ਨਨਕਾਣਾ ਸਾਹਿਬ, ਤਲਵੰਡੀ ਆਦਿਕ ਨੂੰ ਨਹੀਂ ਬਣਾਇਆ, ਉਹ ਤਾਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਗਏ, ਕਿਉਂਕਿ ਉਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਦੇ ਨਾਲ ਹਿੱਤ ਹੈ, ਪਿਆਰ ਹੈ। ਤਾਂ ਹੀ ਭਾਈ ਸਾਹਿਬ ਕਹਿੰਦੇ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਬਾਬੇ ਦਾ ਅਸਥਾਨ ਕੋਈ ਇੱਕ ਨਹੀਂ ਹੈਗਾ, ਉਹਨਾਂ ਨੇ ਤਾਂ ਚੌਂ ਵਰਨਾਂ ਦੇ ਲੋਕਾਂ ਵਿੱਚ ਜਾ ਕੇ ਪ੍ਰਚਾਰ ਕੀਤਾ। ਉਹ ਮੁਸਲਮਾਨਾਂ ਦੇ ਕੇਂਦਰੀ ਅਸਥਾਨ ਮੱਕੇ ਤੇ ਵੀ ਗਏ, ਹਿੰਦੂ ਧਰਮ ਦੇ ਸਾਰੇ ਤੀਰਥ ਸਥਾਨਾਂ ਤੇ ਗਏ। ਕਿਉਂ ਗਏ? ਕਿਉਂਕਿ ਉਹਨਾਂ ਨੂੰ ਸਾਰਿਆਂ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਵਰਤਦੀ ਨਜ਼ਰ ਆਉਂਦੀ। ਭੱਟ ਕੱਲ ਜੀ ਕਹਿੰਦੇ ਨੇ ਕਬ ਕੱਲ ਸੁਜਸ ਗਾਮ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ। ਕਵੀ ਕੱਲ ਵੀ ਗੁਰੂ ਨਾਨਕ ਦੇਵ ਜੀ ਦਾ ਜਸ ਕਾਇਮ ਕਰਦਾ ਹੈ। ਜਿਹੜੇ ਗੁਰੂ ਨਾਨਕ ਦੇਵ ਜੀ ਨੇ ਰਾਜ ਅਤੇ ਯੋਗ ਦੋਹਾਂ ਨੂੰ ਮਾਣਿਆ ਹੈ, ਭਾਵ ਉਨ੍ਹਾਂ ਨੇ ਗ੍ਰਸਤ ਦਾ ਤਿਆਗ ਨਹੀਂ ਕੀਤਾ, ਗ੍ਰਸਤ ਵਿਚ ਵੀ ਰਹੇ ਨੇ ਔਰ ਗ੍ਰਸਤ ਵਿਚ ਰਹਿੰਦਿਆਂ ਉਸ ਪਰਮੇਸ਼ਵਰ ਨਾਲ ਜੁੜਨ ਦੀ ਸਾਨੂੰ ਜਾਂਚ ਵੀ ਦੱਸੀ। ਇਕ ਵੱਖਰਾ ਮਜ਼ਮੂਨ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੱਸੀ। ਉਨ੍ਹਾਂ ਨੇ ਫਰਮਾਇਆ ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੇ ਜੋਗੀ ਕਹੀਏ ਸੋਈ। ਯੋਗ ਨਾ ਖਿੰਥਾ, ਯੋਗ ਨਾ ਡੰਡੈ, ਯੋਗ ਨਾ ਭਸਮ ਚੜਾਈਐ, ਯੋਗ ਨਾ ਮੁੰਦੀ ਮੂੜ ਮੁੰਡਾਇਆ, ਯੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਜੁਗਤ ਇਵ ਪਾਈ। ਉਨ੍ਹਾਂ ਨੇ ਸੰਸਾਰ ਦੇ ਅੰਦਰ ਇਕ ਐਸੀ ਪ੍ਰਪਾਟੀ ਪਾਈ, ਭਾਈ ਸੰਸਾਰ ਵਿਚ ਰਹਿ ਕੇ ਹੀ ਅਸੀਂ ਪਰਮੇਸ਼ਵਰ ਨਾਲ ਜੁੜਨਾ। ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਏ ਸਤਿਗੁਰ ਕੈ ਉਪਦੇਸ਼। ਤੋ ਬਾਰ ਬਾਰ ਭੱਟ ਕੱਲ ਜੀ ਕਹਿ ਰਹੇ ਨੇ, ਮੈਂ ਇਸ ਲਈ ਵੀ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹਾਂ ਜਿਨ੍ਹਾਂ ਨੇ ਰਾਜ ਅਤੇ ਯੋਗ ਦੋਹਾਂ ਨੂੰ ਮਾਣਿਆ ਹੈ। ਗੁਣ ਗਾਵੇ ਰਾਜ ਯੋਗ ਮਾਣਿਓ, ਬਸਿਓ ਨਿਰਵੈਰ ਨਿਰੰਤਰ। ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ। ਗੁਣ ਗਾਵੇ ਸੰਕਾਦ ਆਦ ਜਨਕਾਦ ਜੁਗਾਂ ਲਗ, ਧੰਨ ਧੰਨ ਗੁਰ ਧੰਨ ਜਨਮ ਸਕਿਅਥ ਭਲੋ ਜਗ। ਪਾਤਾਲ ਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ, ਹਰ ਨਾਮ ਰਸਕ ਨਾਨਕ ਗੁਰ ਰਾਜ ਯੋਗ ਤੈ ਮਾਣਿਓ। ਹੇ ਗੁਰੂ ਨਾਨਕ ਦੇਵ ਪਾਤਸ਼ਾਹ, ਤੁਸੀਂ ਰਾਜ ਅਤੇ ਯੋਗ ਦੋਹਾਂ ਨੂੰ ਮਾਣੇ, ਬਸਿਓ ਨਿਰਵੈਰ ਰਿਦੰਤਰ। ਰਿਦੰਤਰ ਦਾ ਮਤਲਬ ਹੈ ਹਿਰਦੇ ਦੇ ਅੰਦਰ। ਉਹ ਨਿਰਵੈਰ ਪਰਮਾਤਮਾ ਵਸਿਆ ਹੈ, ਭਾਵ ਤੁਸੀਂ ਉਸ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ। ਵਸਤੇ ਸਾਡੇ ਸਾਰਿਆਂ ਦੇ ਅੰਦਰ ਰਿਹਾ, ਖਿਮਾ ਕਰਨਾ, ਪਰ ਅਸੀਂ ਉਸ ਵਸੇ ਨੂੰ ਅਨੁਭਵੀ ਕਰੀਏ ਤਾਂ ਹੈ। ਅਸੀਂ ਤੇ ਥੋੜੀ ਜਿਹੀ ਦੇਰ ਵਿਚ ਹੀ ਵੰਡੇ ਜਾਂਦੇ, ਮੈਂ ਮੇਰੀ ਵਿਚ ਆ ਜਾਂਦੇ ਹਾਂ, ਇਹ ਮੇਰਾ ਹੈ, ਇਹ ਤੇਰਾ ਹੈ, ਇਹ ਸਾਡਾ ਹੈ, ਬੇਗਾਨਾ ਹੈ, ਇਹ ਆਪਣਾ। ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਵਿਤਕਰਾ ਨਹੀਂ ਕੀਤਾ, ਕਿਉਂਕਿ ਉਹ ਸਮਝਦੇ ਸਨ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ। ਭਾਈ ਗੁਰਦਾਸ ਜੀ ਕਹਿੰਦੇ ਨੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਰਦੰਗ ਰਬਾਬ, ਜ਼ਾਹਰ ਪੀਰ ਜਗਤ ਗੁਰ ਬਾਬ। ਗੁਰੂ ਨਾਨਕ ਦੇਵ ਪਾਤਸ਼ਾਹ ਮੁਸਲਮਾਨਾਂ ਲਈ ਜ਼ਾਹਰ ਪੀਰ ਸਨ ਔਰ ਹਿੰਦੂਆਂ ਲਈ ਜਗਤ ਗੁਰੂ ਸਨ। ਉਨ੍ਹਾਂ ਨੂੰ ਇਸ ਲਈ ਆਦਰ ਨਾਲ ਬਾਬਾ ਨਾਨਕ ਜੀ ਕਿਹਾ ਜਾਂਦਾ, ਕਿਉਂਕਿ ਉਨ੍ਹਾਂ ਦੇ ਹਿਰਦੇ ਵਿਚੋਂ ਨਿਰਵੈਰ ਪਰਮਾਤਮਾ ਵਸਿਆ। ਯਾਦ ਰੱਖੋ, ਜਿਹਦੇ ਹਿਰਦੇ ਵਿਚੋਂ ਨਿਰਵੈਰ ਵਸ ਜਾਏਗਾ ਉਹ ਨਿਰਵੈਰ ਹੋ ਜਾਏਗਾ, ਉਹਦੇ ਵਰਗੇ ਗੁਣ ਉਹਦੇ ਵਿਚ ਆ ਜਾਣਗੇ। ਇਸ ਲਈ ਭੱਟ ਜੀ ਕਹਿੰਦੇ ਨੇ ਰਾਜ ਯੋਗ ਮਾਣਿਓ, ਬਸਿਓ ਨਿਰਵੈਰ ਨਿਰੰਤਰ। सृष्ट सगल उदरी नाम ले तरयो निरंतर। हुण नाम दे मम्मे नू स्यारी है, नाम विच लग के तुसी आप पहला उस परमात्मा नाल जुड़े ते तुहाडी दित्ती हुई सिख्या नू लैके तुहाडे दित्ते हुए उपदेश नू जिन्हां लोकां ने मन लिया, क्योंकि उन्हां दी गिणती नहीं कीती जा सकती, इसलिए शब्द सगल सृष्ट सगल उदरी, सारी सृष्टि दे जीव उदर गए। सत्संगत अज लोग कई बारी गिणती करते ने जी इन्ने सिख ने इन्ने फलाने ने, नहीं नहीं असी तां वो गिणती कर ही नहीं सकते। गुरु नानक पातशाह ने जिथे जिथे चरण पाए जिन्हां जिन्हां लोकां दा उदार सुधार किया असी नहीं गिणती कर सकते। किसी श्रद्धावान ने ठीक किया है कि आसमान दे तारे ते गिने जा सकते हैं, पर गुरु नानक पातशाह दे तारे हुए नहीं गिने जा सकते। किथे किथे हो गए, किना किना लोकां नू जाके उन्होंने पावन उपदेश दिता ते उन्हां दा जीवन बदल दिता। इसलिए भट्ट जी कहिंदे ने सृष्ट सगल उदरी नाम ले तरयो निरंतर। निरंतर दा मतलब है इक रस। जिन्हां जिन्हां ने तुहाडे पावन उपदेश नू सुनिया, क्योंकि तुसी आप नाम जपया ते दूजियां नू जपाया, उस नाम दी बरकत दे नाल अनेकां ही लोग संसार तो तरे ने। इसलिए गुण गावै सनकाद आद जनकाद जुगां लग। गुण गाउंदे हन सनकाद सनक आद, ये ब्रह्मा दे चार पुत्र कहे जांदे ने, सनक सनंदन सनातन संत कुमार, आद मुढ तो जनक आद। हुण जनक आद जनक इक राजा भी होया ज्ञानवान, जिन्हू वधे राजा जनक कहा जांदा है, ब्रह्म ज्ञानी कहा जांदा। और जनक दे अर्थ दूसरे जिहड़ा ज्ञानवान होवे, जिन्हू विवेक हो जाए, जिहड़ा सत अते असत दा जाणू हो जाए, उन्हू भी जनक कहिंदे ने। जुगां लग, ये अज की गल नहीं बल्कि कई युगों तो तुहाडे गुण गाए जा रहे। ते की कहिंदे ने, धन धन गुर धन जन्म सक्यथ भलो जग। हे गुरु नानक पातशाह तुसी धन हो, धन हो, धन हो। तुहाडा संसार ते प्रगट होना सकार था, क्यों? तुसी ओ कम कीता है जो वाहिगुरु अकाल पुरख जी चाहते सन। देखो जदों असी कोई ओ काम करन विच कामयाब हो जाने, जिहड़ा काम साडे जिम्मे लगता है ते असी कहने साडा आउणा सकारत हो गया, साडी मेहनत सफल हो गई। तो भट्ट जी कहिंदे ने जितने लोकां दा तुसी उदार सुधार कीता उहनूं वेख के ऐसा प्रतीत हुंदा कि तुहाडा संसार ते आउणा सकारत हो। जग जग दे गगे नूं सिहारी है, इस जगत दे अंदर आप जी दा आउणा सकारत हो गया। मैं जिधर भी देखता सब पासे तुहाडी जय जयकार हो रही, पातालपुरी जयकार धुन। पातालपुरी पताल तो भी तुहाडी जय जयकार हो रही। सत्संगत अज ते असी दुनिया दे कोने कोने विच पहुंच जाने, क्योंकि पहुंचन दे साधन ने, कोई हवाई जहाज राही जा रहा है, कोई बड़िया फास्ट ट्रेना राही जा रहा है, कोई कारा राही जा रही। पर धन गुरु नानक देव पातशाह जिस वेले गए उदों एहो जा कोई साधन नहीं सी, ते ना ही कदे किसे ने गुरु नानक पातशाह जी नूं कोई सदा पत्र भेजे। मैं अज कई बारी सोचदा कि गुरु नानक दा मिशन क्यों नहीं प्रफुल्लित हो रहा, क्योंकि इस मिशन दे जिहड़े प्रचारक ने वह कहिंदे सानू कुछ सदेगा तो जावांगे, सानू कोई कुछ देवेगा तो असीं करांगे, नहीं तो नहीं कर। इस तरह कदे प्रचार नहीं हो सकता। प्रचार तो उवें हो सकता है जिथे लोड़ है उत्थे पहुंचिए। तो गुरु नानक देव पातशाह जी हर जगह ते पहुंचे, उस समय जदों आवाजाई का कोई साधन ही नहीं सी। तो भट्ट कल जी कहिंदे ने, मैं जिधर भी देखता हूं सब पासे तुहाडी जय जयकार दी धुन सुनाई दे रही है। कब जन कलब खाने हो, इस कल कवि ने भी तुहाडा जस गायन किया है। हर नाम रसक नानक गुर, हे गुरु नानक देव पातशाह तुसी हरि नाम दे रसक हो, आप रस लेंदे। मैं कल भी एक कैस सुन रहा सी, भई भाई मरदाना जी ने कितना लम्मा समा गुरु नानक देव पातशाह दी संगत कीती, सेवा विच रहे, और जदों गुरु नानक देव पातशाह मौज विच आंदे कहिंदे भाई मरदाना रबाब सुर कर बाणी आई है, इहदा मतलब ਉਹ ਜਦੋਂ ਵੀ ਅਕਾਲ ਪੁਰਖ ਨਾਲ ਜੁੜਦੇ ਉਹਨਾਂ ਨੂੰ ਉਹ ਬਾਣੀ ਉਤਰਦੀ, ਬਖਸ਼ਿਸ਼ ਹੁੰਦੀ। ਤੋ ਇਸ ਤਰ੍ਹਾਂ ਉਹ ਉਸ ਹਰੀ ਨਾਮ ਦੇ ਰਸਿਕ ਸਨ, ਉਹਨਾਂ ਨੂੰ ਨਾ ਕਦੇ ਭੁੱਖ ਨੇ ਤੰਗ ਕੀਤਾ, ਨਾ ਉਹ ਕਦੇ ਕਿਸੇ ਇਹੋ ਜਿਹੇ ਕਸ਼ਟ ਅਤੇ ਮੁਸੀਬਤ ਤੋਂ ਡਰੇ, ਬਈ ਕੌਡੇ ਰਾਕਸ਼ ਕੋਲ ਕਿਉਂ ਜਾਈਏ, ਸੱਜਣ ਠੱਗ ਕੋਲ ਕਿਉਂ ਜਾਈਏ, ਫਲਾਣੀ ਜਗ੍ਹਾ ਕਿਉਂ ਜਾਈਏ, ਨਹੀਂ। ਉਹ ਤਾਂ ਉਸ ਰਸ ਵਿੱਚ ਭਿੱਜੇ ਹੋਏ ਸਭ ਜਗ੍ਹਾ ਗਏ ਔਰ ਸਭ ਟੁੱਟੇ ਹੋਏ ਲੋਕਾਂ ਨੂੰ ਜੋੜਨ ਦਾ ਯਤਨ ਕੀਤਾ। ਇਸ ਲਈ ਭੱਟ ਕਲ ਜੀ ਕਹਿੰਦੇ ਨੇ, ਹਰ ਨਾਮ ਰਸਕ ਨਾਨਕ ਗੁਰ, ਰਾਜ ਜੋਗ ਤੈ ਮਾਣਿਓ। ਹੇ ਗੁਰੂ ਨਾਨਕ ਦੇ ਪਾਤਸ਼ਾਹ, ਤੁਸੀਂ ਹਰੀ ਨਾਮ ਦੇ ਰਸਕ ਹੋ ਔਰ ਤੁਸੀਂ ਰਾਜ ਜੋਗ ਨੂੰ ਮਾਣਿਆ ਹੈ, ਮੈਂ ਵੀ ਤੁਹਾਡਾ ਜਸ ਗਾਇਨ ਕਰਦਾ ਹਾਂ। ਸਤ ਯੁਗ ਤੈ ਮਾਣਿਓ, ਇਹਨੂੰ ਤੈ ਨਹੀਂ ਬੋਲਣਾ, ਤੈ ਬੋਲਣਾ, ਕਿਉਂਕਿ ਸਿੱਧੀ ਗੱਲ ਹੋ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਸਨਮੁਖ ਕਰਕੇ। ਸਤ ਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਕ੍ਰੇਤੈ ਤੈ ਮਾਣਿਓ, ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਤ ਕੀਓ, ਉਗਰ ਸੈਨ ਕੋ ਰਾਜ, ਅਭੈ ਭਗਤਾਂ ਜਨ ਦੀਓ, ਕਲ ਯੁਗ ਪ੍ਰਮਾਣ, ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਭਿਚਲ ਅਟਲ, ਆਦਿ ਪੁਰਖ ਫੁਰਮਾਇਓ। ਹੁਣ ਜਿਨ੍ਹਾਂ ਲੋਕਾਂ ਨੇ ਗੁਰਬਾਣੀ ਦਾ ਥਾਰੋਲੀ ਅਧਿਐਨ ਨਹੀਂ ਕੀਤਾ, ਉਹਨਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਉਪਜਦੇ ਹਨ। ਮੈਂ ਹੁਣੇ ਹੁਣੇ ਅਜ਼ੀਜ਼ ਯਾਨੀ ਪ੍ਰਕਾਸ਼ ਸਿੰਘ ਨਾਲ ਵਿਚਾਰ ਕਰ ਰਿਹਾ ਸੀ ਕਿ ਇੱਕ ਸਮਾਂ ਐਸਾ ਆਇਆ ਕਿ ਅਮਰੀਕਾ ਦੇ ਸਿੰਘਾਂ ਨੇ ਇੱਕ ਸੁਸਾਇਟੀ ਬਣਾਈ ਹਿੰਦੁਸਤਾਨ ਵਿੱਚ, ਜਿਹਦਾ ਨਾਮ ਰੱਖਿਆ ਫਤਿਹ। ਉਹਨਾਂ ਦਾ ਹੈੱਡ ਆਫਿਸ ਚੰਡੀਗੜ੍ਹ ਸੀ। ਉਹ ਚੰਡੀਗੜ੍ਹ ਵਿੱਚ ਕੰਥਾਲਾ ਟ੍ਰਿਬਿਊਨ ਚੌਂਕ ਦੇ ਬਿਲਕੁਲ ਨੇੜੇ ਅਮਰੀਕਾ ਤੋਂ ਉਹਨਾਂ ਨੌਜਵਾਨ ਬੱਚੇ ਤੇ ਬੱਚੀਆਂ ਨੂੰ ਲੈ ਕੇ ਆਉਂਦੇ ਸਨ, ਜਿਹੜੇ ਉੱਥੇ ਡਾਕਟਰ ਸਨ, ਵਕੀਲ ਸਨ, ਇੰਜੀਨੀਅਰ ਸਨ, ਚੰਗੇ ਚੰਗੇ ਅਹੁਦਿਆਂ ਤੇ ਸਨ, ਪਰ ਉਹਨਾਂ ਨੂੰ ਗੁਰਮਤਿ ਦੀ ਜਾਣਕਾਰੀ ਨਹੀਂ ਸੀ। ਉਸ ਸੁਸਾਇਟੀ ਨੇ ਆਪਣੇ ਜ਼ਿੰਮੇ ਕੰਮ ਲਿਆ ਕਿ 9 ਮਹੀਨਿਆਂ ਵਾਸਤੇ ਜਿਹੜੇ ਆਫਰ ਕਰਨਗੇ ਕਿ ਅਸੀਂ ਗੁਰਮਤ ਦਾ ਗਿਆਨ ਲੈਣਾ ਚਾਹੁੰਦੇ ਹਾਂ, ਉਹਨਾਂ ਨੂੰ ਉਹ ਇੱਥੇ ਲਿਆ ਕੇ ਉਸੇ ਸਟੈਂਡਰਡ ਦੀ ਰਿਹਾਇਸ਼, ਉਸੇ ਸਟੈਂਡਰਡ ਦਾ ਉਹਨਾਂ ਦਾ ਖਾਣ ਪਾਣ ਵਗੈਰਾ ਪ੍ਰਬੰਧ ਕਰਦੇ ਸਨ। ਮੈਨੂੰ ਉਹਨਾਂ ਦੇ 3 ਬੈਚ ਪੜ੍ਹਾਉਣ ਦਾ ਅਵਸਰ ਮਿਲਿਆ। ਸੇਵਾ ਜਾਣ ਕੇ ਚਾਅ ਨਾਲ ਮੈਂ ਉੱਥੇ ਸੇਵਾ ਕਰਦਾ ਰਿਹਾ। ਉੱਥੇ ਦੇ ਇੰਚਾਰਜ ਸਰ ਹਰਿੰਦਰ ਸਿੰਘ, ਬੜੇ ਯੰਗ ਮੈਨ, ਵੈਰੀ ਇੰਟੈਲੀਜੈਂਟ, ਬਹੁਤ ਪੜ੍ਹੇ ਲਿਖੇ, ਉਹਨਾਂ ਨੇ ਇੱਕ ਦਿਨ ਇਸ ਸਵੱਈਏ ਸੰਬੰਧੀ ਪ੍ਰਸ਼ਨ ਕੀਤਾ, ਵੀ ਮੈਨੂੰ ਹਮੇਸ਼ਾ ਸ਼ੰਕਾ ਰਹਿੰਦਾ ਵੀ ਸਤਯੁਗ ਵਿੱਚ ਗੁਰੂ ਨਾਨਕ ਪਾਤਸ਼ਾਹ ਕਿਵੇਂ ਹੋਏ। ਤ੍ਰੇਤੇ ਵਿੱਚ ਕਿਵੇਂ ਹੋਏ, ਦੁਆਪਰ ਵਿੱਚ ਕਿਵੇਂ ਹੋਏ, ਭੱਟਾਂ ਦੀ ਇਸ ਗੱਲ ਨੂੰ ਅਸੀਂ ਕਿਵੇਂ ਸਮਝ ਸਕੀਏ। ਤਾਂ ਦਾਸ ਨੇ ਉਹਨਾਂ ਦੀ ਜਗਿਆਸਾ ਦੇਖ ਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ। ਮੈਂ ਕਿਹਾ ਪਹਿਲੀ ਗੱਲ ਤਾਂ ਇਹ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੋਤ ਰੂਪ ਮੰਨ ਰਹੇ ਹਾਂ। ਉਹ ਜਿਹੜੀ ਜੋਤ ਹੈ ਉਹ ਤੇ ਆਦਿ ਤੋਂ ਲੈ ਕੇ ਚੱਲ ਰਹੀ। ਜਦੋਂ ਅਰਬਦ ਨਰਬਦ ਧੁੰਦੂ ਕਾਰਾ ਧਰਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏ ਦਾ ਉਦੋਂ ਵੀ ਜੋਤ ਸੀ ਤੇ ਸਮੇਂ ਸਮੇਂ ਲੋੜ ਪੈਣ ਤੇ ਉਸ ਜੋਤ ਨੇ ਕਈ ਰੂਪ ਬਦਲੇ। ਗੀਤਾ ਵਿੱਚ ਵੀ ਇਹ ਗੱਲ ਲਿਖੀ ਹੈ, ਯਦਾ ਯਦਾ ਸਿਆ ਧਰਮ ਦਿਨ ਗਿਲਾਨ ਭਵਤੀ ਭਾਰ, ਜਦੋਂ ਜਦੋਂ ਲੋੜ ਪੈਂਦੀ ਹੈ ਉਦੋਂ ਉਦੋਂ ਮੈਂ ਸੰਸਾਰ ਵਿੱਚ ਆਉਂਦਾ ਹਾਂ। ਮੇਰਾ ਕਹਿਣ ਤੋਂ ਮਤਲਬ ਉਹ ਜੋਤ ਰੂਪ ਹੀ ਸੀ। ਤੋ ਜਦੋਂ ਸਾਨੂੰ ਕੋਈ ਮਨੁੱਖ ਸਾਡੇ ਬਜ਼ੁਰਗ ਵਰਗਾ ਮਿਲਦਾ ਹੈ, ਉਹਦਾ ਸੁਭਾਅ, ਉਹਦੀ ਬਿਰਤੀ, ਉਹਦੀਆਂ ਗੱਲਾਂ ਸਾਨੂੰ ਆਪਣੇ ਬਜ਼ੁਰਗਾਂ ਵਰਗੀਆਂ ਲੱਗਦੀਆਂ ਨੇ ਤੇ ਅਸੀਂ ਸਹਿਜੇ ਕਹਿ ਦਿੰਦੇ ਹਾਂ ਵੀ ਤੁਸੀਂ ਤੇ ਬਿਲਕੁਲ ਸਾਡੇ ਪਿਤਾ ਜੀ ਵਰਗੇ। ਇਸੇ ਤਰ੍ਹਾਂ ਉਹਨਾਂ ਭੱਟਾਂ ਨੇ ਜਦੋਂ ਦੇਖਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਉਪਕਾਰ, ਉਹਨਾਂ ਦੇ ਵੱਲੋਂ ਕੀਤੇ ਹੋਏ ਮਨੁੱਖਤਾ ਦੇ ਭਲੇ ਦੇ ਯਤਨ, ਤਾਂ ਉਹਨਾਂ ਨੇ ਇਹ ਗੱਲ ਕਹੀ ਤੇ ਤੁਹਾਨੂੰ ਕੀ ਇਤਰਾਜ਼ ਹੈ? ਉਹ ਕਹਿੰਦੇ ਨੇ ਮੈਨੂੰ ਤੇ ਇਉਂ ਪ੍ਰਤੀਤ ਹੁੰਦਾ ਹੈ ਕਿ ਸਤਿਯੁਗ ਤੈ ਮਾਣਿਓ, ਸਤਿਯੁਗ ਦੇ ਗੱਗੇ ਨੂੰ ਸਿਆਹੀ ਹੈ, ਸਤਿਯੁਗ ਵਿੱਚ ਵੀ ਤੁਸੀਂ ਸੋ, ਉਦੋਂ ਜੇ ਲੋੜ ਪਈ ਛਲਿਓ ਬਲ ਬਾਵਨ ਭਾਇਓ, ਤੁਸੀਂ ਬਲ ਰਾਜੇ ਨੂੰ ਛਲਣ ਵਾਸਤੇ ਬਾਵਨ ਰੂਪ ਬਣਨਾ ਪ੍ਰਵਾਨ ਕਰਦੇ ਭਾਵ ਉਦੋਂ ਵੀ ਤੁਸੀਂ ਸੋ। ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ। ਤ੍ਰੇਤੈ, ਤ੍ਰੇਤੈ ਦੇ ਤੱਤੇ ਨੂੰ ਦੋ ਲਾਵਾਂ ਨੇ। ਤ੍ਰੇਤੇ ਵਿੱਚ ਵੀ ਤੁਸੀਂ ਸ੍ਰੀ ਰਾਮ ਜੀ ਰੂਪ ਆਏ ਔਰ ਤੁਸੀਂ ਆ ਕੇ ਰਾਮ ਰਘਵੰਸ਼ ਕਹਾਇਓ, ਰਾਮ ਦੇ ਰੂਪ ਵਿੱਚ ਰਘੂਵੰਸ਼ ਵਿੱਚ ਤੁਸੀਂ ਆਪਣੇ ਆਪ ਨੂੰ ਰਾਮ ਕਹਾਇਆ, ਮੈਨੂੰ ਕੋਈ ਫਰਕ ਨਹੀਂ ਜਾਪਦਾ। ਇਹ ਭੱਟ ਜੀ ਦੀ ਸ਼ਰਧਾ ਹੈ, ਇਹਨੂੰ ਤੁਸੀਂ ਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਇਹ ਉਹਨਾਂ ਦਾ ਗਿਆਨ ਹੈ, ਉਹਨਾਂ ਦਾ ਅਨੁਭਵ ਹੈ। ਅਸੀਂ ਜੋਤ ਰੂਪ ਨਹੀਂ ਮੰਨ ਰਹੇ, ਉਹ ਮੰਨ ਰਹੇ ਨੇ। ਉਹ ਕਹਿੰਦੇ ਉਦੋਂ ਵੀ ਤੁਸੀਂ ਸੋ, ਅੱਜ ਵੀ ਤੁਸੀਂ। ਫਿਰ ਧਿਆਨ ਦਿਓ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਮਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਹੁਣ ਦੁਆਪਰ ਦੇ ਰਾਰੇ ਨੂੰ ਵੀ ਸਿਆਰੀ ਹੈ। ਦੁਆਪਰ ਵਿੱਚ ਤੁਸੀਂ ਹੀ ਕ੍ਰਿਸ਼ਨ ਮੁਰਾਰ ਰੂਪੀ ਬਣ ਕੇ ਆਏ, ਤੁਸੀਂ ਹੀ ਕੰਸ ਨੂੰ ਕਿਰਤਾਰਥ ਕੀਤਾ। ਹੁਣ ਕੰਸ ਕੌਣ ਸੀ? ਇਹ ਸ੍ਰੀ ਕ੍ਰਿਸ਼ਨ ਜੀ ਦਾ ਮਾਮਾ ਸੀ, ਮਥੁਰਾ ਦਾ ਰਾਜਾ ਸੀ। ਇਸ ਨੇ ਆਪਣੇ ਪਿਤਾ ਉਗਰਸੈਨ ਨੂੰ, ਜਿਸ ਨੇ ਕਿ ਬਹੁਤ ਵਧੀਆ ਤਰੀਕੇ ਨਾਲ ਧਰਮੀ ਰਾਜ ਕੀਤਾ ਸੀ, ਪਰ ਕੰਸ ਨਹੀਂ ਸੀ ਪਸੰਦ ਕਰਦਾ। ਉਹਨੇ ਆਪਣੇ ਸਹੁਰੇ ਜਰਾਸੰਦ ਦੀ ਇਮਦਾਦ ਨਾਲ ਉਗਰਸੈਨ ਨੂੰ ਆਪਣੇ ਪਿਤਾ ਨੂੰ ਰਾਜ ਗੱਦੀ ਤੋਂ ਲਾ ਕੇ ਜੇਲਖਾਨੇ ਵਿੱਚ ਬੰਦ ਕਰ ਆਪ ਰਾਜਾ ਬਣ ਗਿਆ। ਕਹਿੰਦੇ ਤੁਸੀਂ ਫਿਰ ਕ੍ਰਿਸ਼ਨ ਰੂਪ ਹੋ ਕੇ ਆਏ, ਉਸ ਕੰਸ ਦਾ ਖਾਤਮਾ ਕੀਤਾ ਤੇ ਉਗਰਸੈਨ ਨੂੰ ਰਾਜ ਗੱਦੀ ਦਿੱਤੀ। ਲੰਬੀ ਕਹਾਣੀ ਹੈ, ਤੁਸੀਂ ਸਾਰੇ ਜਾਣਦੇ ਹੋ ਕੰਸ ਨੇ ਕੀ ਕੀਤਾ। ਉਸ ਨੇ ਆਪਣੀ ਭੈਣ ਦੇਵਕੀ ਦਾ ਵਿਆਹ ਵਾਸੁਦੇਵ ਨਾਲ ਕੀਤਾ। ਦੇਵਕੀ ਦੇਵਕ ਦੀ ਲੜਕੀ ਸੀ, ਜੋ ਉਗਰਸੈਨ ਦਾ ਭਾਈ ਸੀ। ਉਗਰਸੈਨ ਨੇ ਦੇਵਕੀ ਨੂੰ ਆਪਣੀ ਬੇਟੀ ਜਾਣ ਕੇ ਪਾਲਿਆ, ਪੋਸਿਆ, ਜਵਾਨ ਕੀਤਾ ਤੇ ਵਿਆਹਿਆ। ਕਹਿੰਦੇ ਨੇ ਕੰਸ ਨੂੰ ਜੋਤਸ਼ੀਆਂ ਨੇ ਦੱਸਿਆ ਕਿ ਅੱਠਵੀਂ ਕੁੱਖ ਵਿੱਚ ਭਾਵ ਜਿਹੜੀ ਸੰਤਾਨ ਦੇਵਕੀ ਦੇ ਘਰ ਪੈਦਾ ਹੋਵੇਗੀ ਉਹ ਤੇਰੀ ਮੌਤ ਦਾ ਕਾਰਨ ਬਣੇਗੀ। ਇਸ ਕੰਸ ਨੇ ਆਪਣੇ ਭੈਣ ਅਤੇ ਜੀਜੇ ਨੂੰ, ਦੇਵਕੀ ਤੇ ਵਾਸੁਦੇਵ ਨੂੰ ਜੇਲਖਾਨੇ ਵਿੱਚ ਕੈਦ ਕਰ। और पहरेदारा नूं कहा कि जिस दिन इहदे घर कोई बच्चा बच्ची जन्म लवे मैनूं दसो। गल की उसने सत बच्चे मार दिए। अठवीं वारी श्री कृष्ण जी पैदा होए और इस तरह दी विधि बनी कि वासुदेव जी अपने इस नव जमे बच्चे नूं लेके जमुना तो पार नंद ग्वाले दे घर छड़ आए ते उहदे घर कुदरती उसे रात लड़की पैदा हुई वह वापस लै। ये लंबी गाथा है, जानदे तुसी सारे हो थोड़ा बहुत, पर सवाल पैदा हुंदा है कि किस तरह कंस नूं कृतार्थ कीता, किवें उग्रसैन नूं राज दित्ता। श्री कृष्ण जी उत्थे पले और समा आउण ते उन्हां ने कंस नूं मारिया ते अपने नाना उग्रसैन नूं कैद विचों कढ के राजगद्दी ते बिठाया। हुण भट्ट जी कहिंदे ने त्रेते तै माणियो राम रघुवंश कहायो द्वापर कृष्ण मुरार कंस कृतार्थ कियो उग्र सैन को राज अभय भगता जन दियो। इउं अपने भगतां नूं दासां नूं तुसी अभय भय तो रहित कीता। कल युग प्रमाण नानक गुर अंगद अमर कहायो श्री गुरु राज अबिचल अटल आदि पुरख फुरमायो। कलयुग दे अंदर प्रमाणिक तौर ते हुण नानक गुरु अंगद अते गुरु अमर जी तुसी ही कहाए और श्री गुरु राज अबिचल अटल हुण तुहाडा जो राज है वो अबिचल ना चलायमान होण वाला अटल ना टलण वाला है आदि पुरख फरमायो। ये उस वाहिगुरु अकाल पुरख का फुरमान है, हुक्म है कि हुण तुहाडा राज सदीव काल लई रहे। गुण गावे रविदास भगत जय देव तरलोचन नामा भगत कबीर सदा गावे समलोचन भगत बेण गुण रवे सहज आत्म रंग माणे योग ध्यान गुर ज्ञान बिना प्रभ अवर न जाने सुख देव परीक्षित गुण रवे गौतम रिख जस गायो कब कल सुजस नानक गुर नित नव तन जग छायो। हे गुरु नानक देव पातशाह गुण गावे रविदास भगत, रविदास भगत भी तुहाडे गुण गाउंदा। जय देव त्रिलोचन भगत जयदेव जी तथा त्रिलोचन जी भी तुहाडे गुण गाते। नामा भगत कबीर नामदेव जी अते भगत कबीर जी भी तुहाडे गुण गाते। सदा गावें समलोचन क्यों गुण गा रहे ने, क्योंकि जो अकाल पुरख नूं अपने नेत्रां नाल सब थाई देख ले। सत्संगत नेत्र ते मेरे कोल भी है, नेत्र तुहाडे कोल भी, पर साडे नेत्रां विच मैं मेरी है, साडे नेत्रां विच फर्क है। असीं आने हिंदू है, यह सिख है, यह मुसलमान है, यह साडा अपना है, ये बगाना है, पर धन गुरु नानक देव पातशाह ने समलोचन एक दृष्टि नाल सारे संसार नूं देखे। उन्हां दी नजर विच कोई फर्क नहीं सी, जे एक पासे भाई मरदाना ने दूजे पासे भाई बाला ने, जे ओ हिंदू तीर्थां ते जा रहे ने तां मुसलमानां विच भी उसे तरह विचर रहे ने। समलोचन दा मतलब है जिन्हां दीआं अखां सब नूं बराबर तक रही। भगत बेण गुण रवे, बेणी भगत जी भी तुहाडे गुण उचारण कर दे। सहज आत्म रंग माणे, सहज अवस्था विच जो के आत्म रंग माणदे ने, योग ध्यान गुर ज्ञान बिना प्रभ अवर न जाने। और वो की कहंदे ने, हे गुरु नानक देव तो अनुस परमात्मा तो बिना होर कोई नजर नहीं आता। तुसी उसे दा ध्यान करते हो, उसे नाल जुड़े हुए हो, उसे दा ज्ञान है। सारी बाणी पढ़ के देख लो, गुरु नानक देव जी दी या उना तो बाद हुए गुरु साहबान दी, सब परमेश्वर दे ज्ञान दी गल है, होर कोई खंडन मंडन नहीं। बिना प्रभ अवर न जाने, बिना वाहिगुरु तो तुसी होर किसे नू नहीं जानते। इसे नहीं सुख देओ, ये भी एक बहुत बड़ा ऋषि होया, वो भी तुहाडे गुण गा रहे हैं। परीक्षित राजा भी तुहाडे गुण गा रहे हैं, गौतम ऋषि भी तुहाडा जस गा रहे हैं। इसे नहीं कब कल कल कभी भी सुजस नानक गुर, नानक गुरु जी का जस करता है। ते कहना है नित नव तन जग छायो, जगत के उते नित हर रोज नव तन नवे तो नवा तुहाडा जस छा रहे, भाव जेड़ा जेड़ा भी गुरु महाराज की बाणी पढ़ता है या उन्होंने उपदेशों ते सिद्धांतों नूं समझदा है, उन्हूं कहना पैंदा है कि धन गुरु नानक धन गुरु नानक। ये वक्री गल है, जेड़ा कोई ना जाने या जिसने अपना बर्तन ही उल्टा किया होवे उहदे विच ते नहीं ज्ञान पै सकदा। वो भी लोग ने जिन्हां ने अपनियां अखां ते मुतसब दी पट्टी बधी है, उन्हां दी असी गल नहीं करते। पर भट्ट कल जी कहिंदे ने नित नव तन जग छायो, तुहाडा जस नित हर रोज नव तन नवे तो नवा जगत दे उत्ते छाया है। गुण गावे पायाल भगत नागाद भयंगम, महादेव गुण रवे सदा जोगी जत जंगम। गुण गावे मुन व्यास जिन वेद व्याकरण विचारे, ब्रह्मा गुण उच्चरे जिन हुक्म सब सृष्ट सवारी, ब्रह्मंड खंड पूर्ण ब्रह्म गुण निर्गुण सम जानेओ, जप कल सुजस नानक गुर सहज जोग जिन मानेओ। हुण भट्ट जी कहिंदे ने पाताल दे विच, क्योंकि पाताल पयाल दे रस लले नूं सियारी है, इहदा उच्चारण पयाल करना है, अर्थ ने पाताल विच रहिंदे होए जितने भी सर्प जाति दे ने ओह धरती च रहिंदे, उहनां विच शेष नाग मुखी है, ओह भी बड़ा भगत है जिहड़ा हर रोज नवा नाम लैंदा। तो भट्ट जी कहिंदे ने गुण गावे पायाल भगत नागाद भयम, शेष नाग आदि होर जितने भयंगम, ते महादेव गुण रवे, महादेव भी तुहाडे गुण गायन करदे। सदा जोगी जत जंगम, हमेशा जोगी अते जंगम छे पेखां दे जेड़े साधु ने जति आदक ने सारे तुहाडे गुण गा रहे ने। गुण गावे मुन व्यास, व्यास मुनि भी तुहाडे गुण गाउंदा है। जिन वेद व्याकरण विचारे, ध्यान देना इहदा नियम यह है कि जिहड़ी अखीरले अखर नूं मात्रा लगी है उस नूं लमका देना। जे ओह बिहारी है ते भी ओहदी आवाज देगी, जे सियारी है ते ओहदी आवाज देगी। तो मुन व्यास जिन वेद व्याकरण विचारे, जिसने वेदा का व्याकरण आदिक भी तैयार किया है, ते ब्रह्मा गुण उच्चरे, वो ब्रह्मा भी तुहाडे गुण गा रहे है। जिन इथे रुकना है, जिसने हुक्म सब सृष्ट सवारी, हुक्म दे मम्मे नूं सियारी है, जिसने अकाल पुरख जीओ तुहाडे हुक्म विच सारी सृष्टि सवारे है, वह भी तुहाडे गुण गा रहे है। ब्रह्मंड खंड पूर्ण ब्रह्म, सारी सृष्टि नूं ब्रह्मंड कहिंदे ने। इह ब्रह्मंड दे अगों नौ खंड हन। कहिंदे ने उह ब्रह्म रूप जो परमात्मा है उह ब्रह्मंड विच वी ते खंड विच वी सब जगह पूर्ण है। गुण निर्गुण समझाणियो संसार दे लोग इस गल विच उलझे होए ने। कोई आंदा परमात्मा निर्गुण है, कोई कहिंदा सरगुण है, पर बाबे नानक ने यह झगड़ा मुका दिता। उन्होंने फरमाया निर्गुण आप सरगुण भी ओही कलाधार जिन सगली मोही। गुण निर्गुण सम जाने तुसी एक बराबर करके जाने है। जप कल सुजस नानक गुर। कल भट्ट जी कहिंदे ने तू भी भाई उस गुरु नानक दा जस कर सहज योग जिन माणे। जिन्हां ने सहज अवस्था विच जुड़ के उस परमात्मा दे रंग नूं माणिया है। गुण गावे नवनाथ धन गुरु सच समायो मां दाता गुण रवै जेन चक्र वै कहायो गुण गावे बल राओ सपत पाताल बसंतो पर्थर गुण उचरे सदा गुरु संग रहंतो दूरबा परूरो अंगरे गुरु नानक जस गायो कब कल सुजस नानक गुर कट कट सहज समायो नौ नाथ गोरख मछिंद्र आदिक नौ नाथ जोगियां विच बहुत वड्डे मन्ने जांदे हन। ओ भी तुहाडे गुण गांदे हन ते की कहिंदे हन धन गुर साच समाय। धन हो गुरु नानक पातशाह साच समायो साच ते चचे नूं सियारी जिहड़े सच विच इकमिक होए हो। भाव सच ते तुसी वख वख नहीं, तुसी सच दा ही रूप हो। मां दाता गुण रवै। ए भी सूरजवंशी कुल दा एक बहुत वड्डा राजा युवनाश दा पुत्र सी, बड़ा बली सी, ए भगत भी सी। कहिंदे उह भी तुहाडे गुण गा रहे। जेन चक्र वै कहाय जिहड़ा चक्रवर्ती राजा कहाय उह भी तुहाडे गुण गा रहे है। ते गुण गावै बल राओ जिहनूं बल राजा कहा जांदा है वह भी तुहाडे गुण गा रहे। मैं पहला ही अपनी असमर्था इसलिए जाहिर कीती कि समा वधेरे लग जाए। मैनू तो एक एक दा जीवन एक एक दा पछोकड़ किदे नाल की घटना हुई सारियां याद ने, पर जे मैं कले कले दा वर्णन करांगा तो समा एक सवैये ते ज्यादा लग जाए। मैं सिर्फ टूक मात्र तुहानू दस रहा कि वह बल राजा जिहड़ा कि पताल दे विच राज करदा, जिहड़ा सतवें पताल विच चला गया। गाथा लंबी है भई किवें इंद्र दी पदवी लैण वास्ते उसने 101 यज्ञ करने सन, 100 यज्ञ पूरे हो गए। इंद्र जी नूं घबराहट हो गई भी मेरा राज ते गया। वह कहिंदे विष्णु जी कोल गया। विष्णु जी उहदी सहायता करन लई आए। उन्होंने एक बौना रूप धारण कर लिया, ब्राह्मण दे रूप च गिठमुठिया रूप धार करके बल राजे दे दरवाजे ते चले। हुण यज्ञ तां संपूर्ण हुंदा है, जिहड़ा मंगता आ जाए वह जो मंगे उहनूं देना पैंदा, जे ना दिओ तो यज्ञ संपूर्ण नहीं हुंदा। कहिंदे बल राजा घरे अपने अंदर बैठा यज्ञ करावे। वामन रूपी होए कह यह बौना रूप धार के आ गया। हुण राजे ने कहा दसो महाराज। कहन लगे बस राजन और तो कुछ नहीं चाहिए, 2.5 करुआ धरती चाहिए, या हम चुगी पा के बैठे रहेंगे भक्ति करते रहेंगे। हुण बौने आदमी दियां 2.5 करुआ किन्नियां होंदियां। उन्हें तथास्तु कहता, प्रवानगी देती। ते जदों हुण 2.5 करुआ मिलन लगे ते सारी धरती मिल लई, ते हाली अद्धी करू फिर बाकी रह गई। हुण राजा कहिंदा जी मेरा शरीर ही हैगा। कहिंदे पैजा लंबा। ਉਹਦੀ ਛਾਤੀ ਤੇ ਰੱਖਿਆ, ਪੈਰ ਤੈਨੂੰ ਲੈ ਗਏ ਸੱਤਵੇਂ ਪਤਾਲ। ਹੁਣ ਕਹਿੰਦੇ ਲੱਗੇ ਵਾਪਸ ਮੁੜਨ ਤੇ ਉਹਨੇ ਪੈਰ ਫੜ ਲਿਆ। ਕਹਿੰਦਾ ਮਹਾਰਾਜ ਹੁਣ ਮੈਂ ਤੇ ਆਪਣਾ ਬਚਨ ਪੂਰਾ ਕੀਤਾ, ਹੁਣ ਤੁਸੀਂ ਵੀ ਪੂਰਾ ਕਰੋ। ਤੁਸੀਂ ਕਿਹਾ ਵੀ ਇੱਥੇ ਝੁੱਗੀ ਪਾ ਕੇ ਬੈਠਾਂਗਾ, ਉਹਦੀ ਜਾ ਨਹੀਂ ਤਾਂ ਬਾਣੀ ਚ ਲਿਖਿਆ। ਹੁਣ ਤੀਕਰ ਉਹ ਭਗਤੀ ਦੇ ਅਧੀਨ ਹੋ ਕੇ ਬਲ ਰਾਜੇ ਦੇ ਦਰਵਾਜ਼ੇ ਤੇ ਬੈਠਾ ਹੈ, ਉਹਨੂੰ ਉੱਥੇ ਬਹਿਣਾ ਪਿਆ। ਮਤਲਬ ਇਸ ਤਰ੍ਹਾਂ ਦੀਆਂ ਗਾਥਾਵਾਂ ਹਨ। ਤੂੰ ਗੁਣ ਗਾਵੇ ਬਲ ਰਾਓ, ਸਪਤ ਪਾਤਾਲ ਬਸੰਤੋ। ਪਾਤਾਲ ਦੇ ਲੜੇ ਨੂੰ ਸ਼ਹਿਰੀ ਜਿਹੜਾ ਸੱਤਵੇਂ ਪਾਤਾਲ ਵਿੱਚ ਵਸਦਾ, ਉਹ ਵੀ ਤੁਹਾਡੇ ਗੁਣ ਗਾ ਰਿਹਾ। ਪਰਥਰ ਗੁਣ ਉਚਰੇ, ਯੋਗੀਆਂ ਵਿੱਚ ਬਹੁਤ ਵੱਡਾ ਯੋਗੀ ਪਰਥਰ ਹੀ ਹੋਇਆ। ਕਹਿੰਦੇ ਉਹ ਵੀ ਤੁਹਾਡੇ ਗੁਣ ਗਾ ਰਿਹਾ। ਸਦਾ ਗੁਰੂ ਸੰਗ ਰਹੰਤੋ, ਜਿਹਦਾ ਸਦਾ ਆਪਣੇ ਗੁਰੂ ਦੇ ਨਾਲ ਰਹਿੰਦਾ ਸੀ, ਉਹ ਵੀ ਤੁਹਾਡੇ ਗੁਣ ਗਾ ਰਿਹਾ। ਦੂਰਬਾ, ਇਹ ਵੀ ਕ੍ਰਿਸ਼ੀ ਦਾ ਨਾਮ ਹੈ। ਪਰੂਰੋ, ਇਹ ਵੀ ਕ੍ਰਿਸ਼ੀ ਦਾ ਨਾਮ ਹੈ। ਅੰਗਰੈ, ਇਹ ਵੀ ਕ੍ਰਿਸ਼ੀ ਦਾ ਨਾਮ ਹੈ। ਸਾਰੇ ਗਾ ਰਹੇ ਨੇ ਗੁਰੂ ਨਾਨਕ ਜਸ ਗਾਏ, ਸਭ ਗੁਰੂ ਨਾਨਕ ਦਾ ਜਸ ਗਾ ਰਹੇ ਨੇ। ਕਬ ਕਲ ਸੁਜਸ ਨਾਨਕ ਗੁਰ, ਘਟ ਘਟ ਸਹਿਜ ਸਮਾਏ। ਇਹ ਕੱਲ ਕਵੀ ਵੀ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦਾ ਹੈ, ਜਿਨ੍ਹਾਂ ਦਾ ਜਸ ਘਟ ਘਟ ਹਰ ਹਿਰਦੇ ਦੇ ਅੰਦਰ ਸਮਾਇਆ ਹੋਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਵਈਏ ਮਹਿਲੇ ਦੂਜੇ ਕੇ, ਸੋਈ ਪੁਰਖ ਧਨ ਕਰਤਾ, ਕਾਰਨ ਕਰਤਾਰ ਕਰਨ ਸਮਰਥੋ। ਸਤਿਗੁਰੂ ਧਨ ਨਾਨਕ, ਮਸਤਕ ਤੁਮ ਧਰਿਓ ਜਿਨ ਹੱਥੋ, ਤਾਂ ਧਰਿਓ ਮਸਤਕ ਹੱਥ ਸਹਿਜ, ਅਮਿਓ ਉਠੋ ਛੱਜ। ਸੁਰ ਨਰ ਗਣ ਮੁਨ ਬੋਹੇ ਅਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ। ਪੰਚ ਭੂਤ ਏਕ ਘਰ, ਰਾਖ ਲੇ ਸਮਝ। ਜਗ ਜੀਤੋ ਗੁਰਦੁਆਰ, ਖੇਲੈ ਸੰਤ ਸਾਰ। ਰਥ ਉਨ ਮਨ ਲਿਵ, ਰਾਖ ਨਿਰੰਕਾਰ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ। ਲਹਿਣਾ ਜਗਤਰ ਗੁਰ ਪਰਸ ਮੁਰਾਰ। ਸੋਈ ਪੁਰਖ ਧਨ ਕਰਤਾ, ਧਨ ਹੈ ਉਹ ਕਰਤਾਰ। ਕਿਹੜਾ ਕਰਤਾਰ? ਜਿਹੜਾ ਸਾਰੇ ਕਾਰਨਾਂ ਦੇ ਕਰਨ ਵਿੱਚ ਸਮਰੱਥ, ਕਿਉਂਕਿ ਸਤਸੰਗਤ ਹਰ ਕਾਰਜ ਦਾ ਕੋਈ ਨਾ ਕੋਈ ਕਾਰਨ ਹੈ। ਉਹ ਪਰਮਾਤਮਾ ਨੂੰ ਕਾਰਨ ਕਰਨ ਕਰਨ ਕਾਰਨ ਸਮਰੱਥ ਕਿਹਾ ਗਿਆ। ਉਹ ਸਾਰੇ ਕਾਰਨਾਂ ਦੇ ਕਰਨ ਵਾਲਾ, ਕਿਉਂਕਿ ਭੱਟ ਜੀ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਉਸਤਤ ਵਿੱਚ ਸਵਈਏ ਉਚਾਰਨ ਕਰਦੇ ਨੇ, ਔਰ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰਦੇ ਹੋਏ ਕਹਿੰਦੇ ਸੋਈ ਪੁਰਖ ਧਨ ਕਰਤਾ। ਉਹ ਜੋ ਕ੍ਰੀਏਟਰ ਹੈ, ਕਰਨ ਵਾਲਾ ਹੈ, ਧਨ ਹੈ, ਕਾਰਨ ਕਰਤਾਰ ਕਰਨ ਸਮਰੱਥ, ਜੋ ਸਾਰੇ ਕਾਰਨਾਂ ਦੇ ਕਰਨ ਵਿੱਚ ਸਮਰੱਥ, ਜਿਨ੍ਹਾਂ ਨੇ ਹੀ ਗੁਰੂ ਨਾਨਕ ਦੇਵ ਜੀ ਦੇ ਰੂਪ ਇਸ ਸੰਸਾਰ ਵਿੱਚ ਆਏ। ਸਤਿਗੁਰੂ ਧਨ ਨਾਨਕ, ਉਹ ਨਾਨਕ ਗੁਰੂ ਜੀ ਧਨ ਹਨ। ਮਸਤਕ ਤੁਮ ਧਰਿਓ ਜਿਨ ਹੱਥ, ਜਿਨ੍ਹਾਂ ਨੇ ਤੁਹਾਡੇ ਮੱਥੇ ਦੇ ਉੱਤੇ, ਮਸਤਕ ਦੇ ਕੱਕੇ ਨੂੰ ਸਿਆਰੀ ਹੈ, ਮਸਤਕ ਤੁਮ ਤੁਹਾਡੇ ਮੱਥੇ ਉੱਤੇ ਧਰਿਓ ਜਿਨ ਹੱਥੋ, ਜਿਨ੍ਹਾਂ ਨੇ ਆਪਣੀ ਰਹਿਮਤ ਦਾ ਹੱਥ ਤੁਹਾਡੇ ਸਿਰ ਤੇ ਧਰੇ, ਤਾਂ ਧਰਿਓ ਮਸਤਕ ਹੱਥ ਸਹਿਜ। ਬਸ ਸਹਿਜੇ ਹੀ ਜਦੋਂ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਮੱਥੇ ਤੇ ਹੱਥ ਧਰਿਆ, ਤੁਹਾਡੇ ਸਿਰ ਤੇ ਰਹਿਮਤ ਕੀਤੀ। ਫਿਰ ਕੀ ਹੋਇਆ? ਅਮਿਓ ਵੁੱਠੋ ਛੱਜ। ਅਮਿਓ ਕਹਿੰਦੇ ਨੇ ਅੰਮ੍ਰਿਤ, ਵੁੱਠੋ ਦਾ ਮਤਲਬ ਵਸਿਆ, ਛੱਜਾ ਮੂਹੀ ਅੰਮ੍ਰਿਤ ਵਸ ਗਏ। ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ, ਪਰ ਇਹ ਕਿਰਪਾ ਐਵੇਂ ਨਹੀਂ ਹੋਈ, ਲਗਾਤਾਰ 7.5 ਸਾਲ ਦੇ ਕਰੀਬ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਘਰ ਵਿਚ ਰਹਿ ਕੇ ਸੇਵਾ ਕੀਤੀ। ਸਾਨੂੰ ਵੀ ਸੇਵਾ ਕਰਦਿਆਂ ਕਈ ਕਈ ਸਾਲ ਬੀਤ ਜਾਂਦੇ ਨੇ, ਬੀਤ ਰਹੇ ਨੇ, ਬੀਤ ਗਏ ਨੇ, ਪਰ ਸਾਡੇ ਤੋਂ ਰਹਿਮਤ ਨਹੀਂ ਹੋਈ। ਕਿਉਂ? ਅਸੀਂ ਆਪਣੀ ਮਨਮਤ ਵਰਤ ਨੂੰ ਹਟਦੇ ਨਹੀਂ, ਪਰ ਭਾਈ ਲਹਿਣਾ ਜੀ ਐਸੇ ਸਨ ਜਿਨ੍ਹਾਂ ਨੇ ਪਿਛਾਂ ਮੁੜ ਕੇ ਨਹੀਂ ਦੇਖਿਆ। ਜੇ ਗੁਰੂ ਨਾਨਕ ਸਾਹਿਬ ਨੇ ਦਿਨ ਕਿਹਾ ਤੇ ਦਿਨ, ਜੇ ਰਾਤ ਕਿਹਾ ਤੇ ਰਾਤ, ਐਸਾ ਗੁਰੂ ਦਾ ਹੁਕਮ ਮੰਨਿਆ, ਐਸੀ ਗੁਰੂ ਦੀ ਕਿਰਪਾ ਦੇ ਪਾਤਰ ਬਣੇ, ਬਸ ਗੁਰੂ ਨਾਨਕ ਪਾਤਸ਼ਾਹ ਨੂੰ ਹੋਰ ਕੋਈ ਜਗ੍ਹਾ ਲੱਭੀ ਨਹੀਂ। ਗੁਰੂ ਨਾਨਕ ਦੇਵ ਜੀ ਜਿਹੜੇ ਸਾਰੇ ਸੰਸਾਰ ਵਿੱਚ ਵਿਚਰੇ, ਸਭ ਨੇ ਉਨ੍ਹਾਂ ਨੂੰ ਮੱਥਾ ਟੇਕਿਆ, ਪਰ ਗੁਰੂ ਨਾਨਕ ਸਾਹਿਬ ਨੇ ਕਿਸ ਨੂੰ ਮੱਥਾ ਟੇਕਿਆ? ਸਿਰਫ ਭਾਈ ਲਹਿਣਾ ਜੀ। ਕਿਉਂ? ਉਨ੍ਹਾਂ ਦੀ ਹਰ ਕਸਵੱਟੀ ਤੇ ਪੂਰੇ ਉੱਤੇ ਉਨ੍ਹਾਂ ਨੇ ਜੋ ਬਚਨ ਦੀ ਕਮਾਈ ਕੀਤੀ, ਭਾਵੇਂ ਲੋਕਾਂ ਨੇ ਕਿਹਾ ਵੀ ਲੈਣਿਆ ਇਹ ਕੀ ਕਰਦਾ, ਆਖਿਆ ਮੈਨੂੰ ਇਹਦੇ ਰਿਜ਼ਲਟ ਨਾਲ ਕੋਈ ਵਾਸਤਾ ਨਹੀਂ ਹੈ, ਮੈਨੂੰ ਵਾਸਤਾ ਹੈ ਆਪਣੇ ਗੁਰੂ ਦੇ ਹੁਕਮ ਮੰਨਣ। ਔਰ ਉਹਨਾਂ ਨੇ ਹੁਕਮ ਮੰਨੇ। ਭਾਵੇਂ ਬਾਬਾ ਸ੍ਰੀ ਚੰਦ ਜੀ ਵਰਗੇ ਹੋਰ ਸਿੱਖ ਵੀ ਕਹਿੰਦੇ ਨੇ ਇਹ ਕੀ ਕਰਦੇ, ਕਹਿੰਦੇ ਮੈਨੂੰ ਇਸ ਨਾਲ ਕੋਈ ਵਾਸਤਾ ਹੀ ਨਹੀਂ, ਮੇਰੇ ਗੁਰੂ ਦਾ ਹੁਕਮ ਹੈ ਮੈਂ ਮੰਨਣਾ। ਕਾਸ਼ ਸਾਡੇ ਵਿੱਚ ਵੀ ਇਹ ਭਾਵਨਾ ਜਾਗ ਪਵੇ ਤੇ ਫਿਰ ਸਾਡੇ ਤੇ ਵੀ ਰਹਿਮਤ ਹੋ ਜਾਣ। ਤੋ ਭੱਟ ਜੀ ਐਵੇਂ ਨਹੀਂ ਕਹਿ ਰਹੇ, ਕਹਿੰਦੇ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥ, ਤਾਂ ਧਰਿਓ ਮਸਤਕ ਹੱਥ ਸਹਿਜ। ਸਹਿਜੇ ਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਤੁਹਾਡੇ ਮੱਥੇ ਤੇ ਹੱਥ ਧਰਿਆ, ਅਮਿਓ ਉੱਠੋ ਛੱਜ, ਛੱਜੀ ਮੂਹੀ। ਜਦੋਂ ਬਹੁਤ ਖੁੱਲਾ ਮੀਂਹ ਪੈਣ ਲੱਗ ਪਵੇ ਨਾ, ਤਾਂ ਅਸੀਂ ਨਾ ਛੱਜੀ ਮੂਹੀ ਵਸ ਰਹੇ, ਪਰ ਬਹੁਤ ਖੁੱਲਾ ਵਸ, ਤਾਂ ਤੁਹਾਡੇ ਉੱਤੇ ਅੰਮ੍ਰਿਤ ਦੀ ਵਰਖਾ ਹੋ ਗਈ। ਸੁਰ ਨਰ ਗਣ ਮੁਨ ਬੋਹੇ ਅਗਾਧ, ਕਹਿੰਦੇ ਪ੍ਰਗਟ ਤੌਰ ਤੇ ਹੈ, ਕੋਈ ਲੁਕੋ ਛਪੋ ਨਹੀਂ। ਬਸ ਫਿਰ ਜਿਹੜਾ ਵੀ ਤੁਹਾਡੇ ਨੇੜੇ ਆਇਆ ਉਹ ਤਰੋ ਤਰ ਹੋ ਗਿਆ, ਉਹਨੂੰ ਤੁਸੀਂ ਸੁਗੰਧਿਤ ਕਰ ਦਿੱਤਾ। ਬੋਹੇ ਦਾ ਮਤਲਬ ਹੈ ਸੁਗੰਧਿਤ ਕਰ ਦੇਣਾ। ਜਿਹੜੀ ਖੁਸ਼ਬੂ, ਜਿਹੜੀ ਬਖਸ਼ਿਸ਼, ਜਿਹੜਾ ਗਿਆਨ ਤੁਹਾਨੂੰ ਮਿਲਿਆ, ਤੁਸੀਂ ਫਿਰ ਖੂਬ ਲੋਕਾਂ ਵਿੱਚ ਵੰਡੇ। ਕਦੇ ਸੱਤੇ ਬਲਵੰਤ ਜੀ ਦੀ ਵਾਰ ਪੜ੍ਹੋ ਨਾ, ਉਹ ਕਹਿੰਦੇ ਨੇ ਤੁਹਾਡੇ ਤੇ ਐਸੀ ਮਿਹਰ ਹੋਈ, ਆਪ ਖਾਧੀ ਖੈਰ ਦਵੱਟੀ ਹੈ। ਤੁਸੀਂ ਆਪ ਗੁਰੂ ਨਾਨਕ ਦੀ ਦਿੱਤੀ ਦਾਤ ਨੂੰ ਖਾਧਾ ਵਰਤਿਆ ਤੇ ਦਬ ਕੇ ਖੈਰ ਵੀ ਵੰਡੀ, ਜਿਹੜਾ ਆਇਆ ਉਹਦੀ ਝੋਲੀ ਭਰ ਦਿੱਤੀ, ਖਾਲੀ ਨਹੀਂ ਜਾਂਦੇ। ਮਾਰਿਓ ਕੰਟਕ ਕਾਲ ਗਰਜ, ਜਿਹੜਾ ਕਾਲ ਦਾ ਡਰ ਸੀ ਨਾ, ਉਹ ਤੁਸੀਂ ਗਰਜ ਕੇ ਖਤਮ ਕਰ ਦਿੱਤਾ। ਭਾਵ ਜਿਹੜਾ ਦੁਖਦਾਈ, ਦੁੱਖ ਦੇਣ ਵਾਲਾ ਸੀ, ਉਹਨੂੰ ਤੁਸੀਂ ਆਪਣਾ ਬਲ ਵਿਖਾ ਕੇ ਖਤਮ ਕਰ ਦਿੱਤਾ। ਧਾਵਤ ਲਿਓ ਬਰਜ, ਉਹ ਮਨ ਜਿਹੜਾ ਇਧਰ ਉਧਰ ਦੌੜਦਾ ਸੀ ਨਾ, ਉਹ ਤੁਸੀਂ ਰੋਕ ਲਿਆ। ਪੰਚ ਭੂਤ ਏਕ ਘਰ ਰਾਖ ਲੈ ਸਮਝ, ਕਾਮ ਆਦਿਕ ਪੰਜਾਂ ਨੂੰ ਇੱਕ ਥਾਂ ਇਕੱਠਾ ਕਰਕੇ ਤੁਸੀਂ ਕਾਬੂ ਕਰ ਲਿਆ। ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਤੁਸੀਂ ਇੱਥੇ ਤੱਕ ਪਹੁੰਚ ਗਏ। ਜਗ ਜੀਤੋ ਗੁਰਦੁਆਰ, ਗੁਰੂ ਦੇ ਦਰ ਤੇ ਰਹਿ ਕੇ ਤੁਸੀਂ ਸਾਰੇ ਜਗਤ ਨੂੰ ਜਿੱਤ ਲਿਆ। ਖੇਲੈ ਸਮਤ ਸਾਰ, ਤੇ ਹੁਣ ਤੁਸੀਂ ਸਾਰਿਆਂ ਦੇ ਵਿੱਚ ਸਮਤ ਦਾ ਮਤਲਬ ਹੁੰਦਾ ਬਰਾਬਰ, ਇੱਕ ਰਸ ਹੋ ਕੇ ਵਰਤ ਰਹੇ ਹੋ। ਰਥ ਉਨ ਮਨ ਲਿਵ ਰਾਖ ਨਿਰੰਕਾਰ, ਉਨ ਮਨ ਇੱਕ ਅਵਸਥਾ ਹੈ ਸਾਸਨ, ਜਿਹਨੂੰ ਉੱਚੀ ਅਵਸਥਾ ਕਹਿੰਦੇ ਨੇ, ਜਿਸ ਦਾ ਜ਼ਿਕਰ ਬਾਣੀ ਵਿੱਚ ਆਮ ਆਉਂਦਾ ਹੈ। ਗੁਰਸਿੱਖ ਚਾਹੁੰਦੇ ਨੇ ਅਸੀਂ ਉਨਮਨ ਅਵਸਥਾ ਵਿੱਚ ਜਾਈਏ, ਪਰ ਉਸ ਤਰੀਕੇ ਨਾਲ ਨਹੀਂ ਤੁਰ। ਉਨਮਨ ਅਵਸਥਾ ਕਦੋਂ ਆਉਂਦੀ? ਭਗਤ ਜੀ ਨੇ ਕਿਹਾ ਹੈ ए मन शक्ति, ए मन सियो, ए मन पंच तत् को जियो। ए मन ले जो उन्मन रह, तो तीन लोग की बातें कहे। उन्मन का मतलब है माया दे तीन गुणा तो उच्चे उठ के उच्ची अवस्था में चले। तो तुहानू वो अवस्था प्राप्त हो गई। जग जीतो गुरुद्वार, खेले समत सार, रथ उन मन लिव राख निरंकार। निरंकार दे भी तुसी अपनी लिव जोड़ी हुई है। कौ कीरत कल सहार, पिछे भटकल जी अपना नाम कल करके लिखते रहे, हुण पूरा लिखा कल सहार। कौ कीरत कल सहार, हे कल सार भट, तू भी उस गुरु अंगद देव जी की कीर्ति कर। सप्त दीप मजहार, सत्तां दीपां दे विच लैणा जगत गुरपरस मुराद। जेड़ा जगत गुरु नानक देव जी नू परस के मुरार शब्द बारे कल भी दस्या सी, श्री कृष्ण जी लई मुरारी शब्द वरत्या जांदा, क्योंकि उन्होंने मुरदैंत नू मारिया, इसलिए कृष्ण मुरारी कहे। इथे अहंकार रूपी दैंत नू मारन करके उस वाहिगुरु अकाल पुरख नू भी असी मुरार कहिंदे। तो कहिंदे ऐसे गुरु नानक देव जी जिन्हां ने अहंकार रूपी दैंत नू मार दिता, उन्हां नू छो के उन्हां दी संगत करके उन्हां दी सेवा विच रह के तुसी सत्तां दीपां दे अंदर एवं प्रगट हो गए हो। जाकी दृष्ट अमृत धार, कालुख खन उतार, तिमर अज्ञान जाहे, दर्श द्वार, ओए जो सेवै शब्द सार, गाखड़ी बिखमकार, ते नर भव उतार, किए निरपार, सत संगत सहज सार, जागीले गुर विचार, निमरी भूत सदीव परम प्यार, कौ कीरत कल सहार, सप्त दीप मजहार, लहना जगत गुर परस मुरार। हूं कल सहार भट जी कहते ने गुरु अंगद देव जी कैसे हैं। जाकी दृष्ट अमृत धार, जिन्हां दी दृष्टि विच अमृत दी धारा बरसती और जिदे वल कृपा दृष्टि करके देखते ने। कालुख खन उतार, खंदा मतलब खुण के चंगी तरह, जिवें कोई चीज किसी चीज के उत्ते कोई मैल जमी हो गए, असीं उन्हूं फिर खुण खुण के उतार। कहिंदे इस तरह तुसी प्राणियां दे मना तो जेड़ी विकारां दी कालख लगी हुई है वो खण के उतार दी। तिमर अज्ञान जाहे, तिमर कहिंदे ने हनेरे, अज्ञानता रूपी अंधेरा चला जांदा है जेड़ा तुहाडे आके दर्शन कर लैंदा। ओए जो सेवै शब्द सार, जेड़े प्राणी सेवदे हन तुहाडे श्रेष्ठ शब्द। ध्यान देना सार अखर गुरबाणी च बहुत रूपां विच आउंदा, उचारण सार हुंदा है पर अर्थ वख वख हुंदा। सार दा मतलब निचोड़ भी है, सार दा मतलब श्रेष्ठ भी है, सार दा मतलब किसे दी खबर लेनी भी है, सार दा मतलब फौलाद भी है। कितने ही अर्थ करां तुहानू याद नहीं रहने, पर प्रकरण दे मुताबक ओ प्राणी जेड़े तुहाडे श्रेष्ठ शब्द नू सेमदे ने। गाखड़ी बिखमकार, गाखड़ी दा मतलब है औखी, बिखम दा मतलब भी औखी, एक कार है बहुत औखी, पर जिहड़े जीव करदे हन ते नर भव उतार, उन्हां मनुखां नू तुसी संसार सागर तो पार उतार। किए निरपार, उन्हां नू संसार सागर तो पार लंघा के सतगुरु ने मुक्त कर दिता है। सत संगत सहज सार, जिन्हां ने सत संगत विच सहज अवस्था नूं प्राप्त किया है, जागीले गुरु विचार, गुरु दी विचार द्वारा जिहड़े जाग पए ने, निमरी भूत सदीव परम प्यार, वह सदा निम्रता ते परम प्यार विच भिजे रहिंदे, यह उन्हां दी निशानी है। उन्हां विच इन्नी निम्रता आ जाती है, इन्ना उन्हां दा हिरदा कोमल हो जाता। भट्ट जी कहिंदे ने, कहो कीरत कल सहार, हे कल सहार तू ऐसे गुरु अंगद देव जी की कीर्ति कर, सप्त दीप मजहार, सत्ता दीपां दे विच लैणा जगतर गुर पर सुमरार। जेड़े गुरु अंगद देव जी भाई लैणा जी ने गुरु नानक देव जी नूं परसिया, उन्हां दी संगत कीती और उन्हां दी शोभा अज सारे संसार विच हो रही। तो सत्संग जी अज इत्थे ही समाप्ति करदे हां। ए गुरु अंगद देव पातशाह दी उसत विच उचारण कीते हुए सवैये गुरु कृपा दे नाल कल सवेर दे दीवान विच संपूर्ण हो जाणगे। अज इन्नी सेवा प्रवान कर लैणी, क्योंकि जितने टिकाओ, जितनी एकाग्रता नाल तुसी बैठ रहे हो, आम तौर ते एहो जी संथा कराउण दा दास नूं कदे सुपाग नहीं होया। पाठ बहुत समागम ते बहुत कीते ने, बड़े बड़े इकट्ठां विच सैकड़े हजारां नूं भी, पर जिस लिवलीनता नाल समर्पित होके तुसी बैठे हो, इसलिए चित नहीं चाहुंदा कि इहनूं कोई जल्दी निपटाया जाए, बल्कि सहज नाल आप भी आनंद लिया जाए ते तुहानूं भी इस आनंद दे सरोवर विच पूरी तरह गोता लवाया जाए। इस जिंदड़ी दा की परवासा, आउंदी रुते रहे के ना, खिड़े चमन विच नाला वहिंदा की जाना मुड़ बहे के ना। इस लई ये आनंद जिन्ना वधेरे तो वधेरे माणिया जा सके, आओ रल के माणन दा यतन करिए। गज के फतेह बुलाओ, वाहिगुरु जी का खालसा, वाहिगुरु जी।